ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਨ ਭਾਉ ਭਗਤ ਕਛ ਜਾਣੈ ਤਾਕਉ ਅਚਰਜ ਕਾਹੋ। ਜਿਉਂ ਜਲ ਜਲ ਮਹਿ ਪੈਸ ਨ ਨਿਕਸੈ ਤਿਉਂ ਢੋਰ ਮਿਲਿਓ ਜੁਲਾਹੋ। ਜੋ ਜਨ ਭਾਉ ਭਗਤ ਕਛ ਜਾਣੈ ਤਾਕਉ ਅਚਰਜ ਕਾਹੋ। ਜਿਉਂ ਜਲ ਜਲ ਮਹਿ ਪੈਸ ਨ ਨਿਕਸੈ ਤਿਉਂ ਢੋਰ ਮਿਲਿਓ ਜੁਲਾਹੋ। ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ ਜੋ ਤਨ ਕਾਂਸੀ ਤਜਹਿ ਕਬੀਰਾ। ਰਮਈਐ ਕਹਾਂ ਨਿਹੋਰਾ ਰਹਾਉ ਕਹਿਤ ਕਬੀਰ ਸੁਨੋ ਰੇ ਲੋਈ। ਪਰਮ ਨਾ ਭੁੱਲੋ ਕੋਈ ਕਿਆ ਕਾਂਸੀ ਕਿਆ ਊਖਰ ਮਗਹਰ ਰਾਮ ਹਿਰਦੈ ਜੋ ਹੋਈ। ਕਹਿਤ ਕਬੀਰ ਸੁਨੋ ਰੇ ਲੋਈ ਪਰਮ ਨਾ ਭੁੱਲੋ ਕੋਈ ਕਿਆ ਕਾਂਸੀ ਕਿਆ ਊਖਰ ਮਗਹਰ ਰਾਮ ਹਿਰਦੈ ਜੋ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਜੀ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕਉ ਦਾਉ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ ਕਬਹੂ ਨ ਛਾਡੈ ਖੇਤ। ਕਬੀਰ ਮੋਹ ਮਰਨੇ ਕਾ ਚਾਉ ਹੈ ਮਰੋ ਤਾਂ ਹਰ ਕੈ ਦੁਆਰ। ਮਤ ਹਰ ਪੁੱਛੈ ਕੌਣ ਹੈ ਪਰੈ ਹਮਾਰੈ ਬਾਰ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜੇ ਹੋਏ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਡਭਾਗੀ ਹੋ ਜੋ ਦੂਰਾਂ ਦਰੇਡਿਆਂ ਤੋਂ ਚੱਲ ਕੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਜਿਹੜਾ ਦੁਨੀਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਇਹੋ ਜਿਹਾ ਇੱਕ ਸੱਚਖੰਡ ਦਾ ਜੋ ਨਜ਼ਾਰਾ ਸਾਡੇ ਸਾਹਮਣੇ ਰੱਖਿਆ ਮਹਾਰਾਜ ਨੇ, ਐਸੀ ਸਿਰਜਣਾ ਕੀਤੀ ਅਤੇ ਉਸਦੇ ਪਰਥਾਏ ਸਾਨੂੰ ਸਮਝਾਇਆ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਧੰਨ ਸੋਢੀ ਸੁਲਤਾਨ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਤ੍ਰਿਲੋਕੀ ਵਿੱਚ ਨਜ਼ਰ ਮਾਰ ਸਕਦੇ ਸਨ ਔਰ ਸਗਲ ਬ੍ਰਹਿਮੰਡ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਸ ਲਈ ਦਰਸਾਇਆ ਹੈ ਕਿ ਸਾਡੀ ਗਮਤਾ ਨਹੀਂ, ਸਾਡੀ ਪਹੁੰਚ ਨਹੀਂ ਕਿ ਅਸੀਂ ਇੱਕ ਤੋਂ ਬਗੈਰ ਦੂਸਰੀ ਜਗ੍ਹਾ ਕੋਈ ਚੀਜ਼ ਦੇਖ ਸਕੀਏ। ਇਸ ਲਈ ਸਤਿਗੁਰੂ ਨੇ ਸਾਡਾ ਇਹ ਭਰਮ ਹੀ ਦੂਰ ਕਰ ਦਿੱਤਾ ਕਿ ਦੁਨੀਆਂ ਵਿੱਚ ਕਿਧਰੇ ਵੀ ਇਹੋ ਜਿਹਾ ਸਥਾਨ ਨਹੀਂ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਵਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਤੈਨੂੰ ਅਕਾਲ ਪੁਰਖ ਨੇ ਆਪ ਹੀ ਸਥਾਪਨ ਕੀਤਾ ਹੈ, ਇਸ ਲਈ ਤੂੰ ਦੁਨੀਆਂ ਵਿੱਚ ਸੋਭਨੀਕ ਹੋਇਆ ਸੋਭਨੀਕ ਰਹੇਗਾ, ਕੋਈ ਦੁਨੀਆਂ ਦੀ ਸ਼ਕਤੀ ਮਿਟਾ ਨਹੀਂ ਸਕੇਗੀ। ਉਸ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਅਥਵਾ ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰਪੂਰੈ ਕੀਨੇ ਦਾਨਾ, ਸਤਿਗੁਰੂ ਦੀ ਕਿਰਪਾ ਹੋਈ, ਬਹੁਤ ਸਾਰੇ ਗੁਰੂ ਕੇ ਸਿੱਖਾਂ ਨੇ ਇਸ਼ਨਾਨ ਕੀਤੇ, ਸੋ ਮਨੋਕਾਮਨਾ ਪੂਰੀਆਂ ਹੋਈਆਂ। ਸਤਿਗੁਰੂ ਦੇ ਗੁਰੂ ਕੇ ਸਿੱਖ ਅਰਦਾਸਾਂ ਕਰਦੇ ਨੇ, ਕਈ ਕਈ ਸਮਾਂ ਲੰਘ ਜਾਂਦਾ ਵਿਦੇਸ਼ਾਂ ਵਿੱਚ ਬੈਠਿਆਂ ਨੂੰ, ਦੂਰ ਦਰੇਡੇ ਬੈਠਿਆਂ ਨੂੰ, ਘਰੇਲੂ ਕੰਮਾਂ ਦੇ ਰੁਝੇਵਿਆਂ ਵਿੱਚ ਅਰਦਾਸਾਂ ਕਰਦਿਆਂ ਨੂੰ ਮਹਾਰਾਜ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕਰੀ। ਰੋਜ਼ ਅਰਦਾਸ ਕਰਦਾ ਸਿੱਖ, ਅੱਜ ਜਿਨ੍ਹਾਂ ਗੁਰੂ ਕੇ ਸਿੱਖਾਂ ਨੇ ਪ੍ਰਤੱਖ ਸਤਿਗੁਰੂ ਦੇ ਦਰਸ਼ਨ ਇਸ਼ਨਾਨ ਕੀਤੇ ਹਨ ਵਡਭਾਗੀ ਹੋ। ਸੋ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸੁਣਿਆ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ, ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਸਰਵਣ ਕੀਤੇ ਹਨ। ਹੁਣ ਜੋ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਰੋਜ਼ ਹੀ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਸ੍ਰੀ ਮੁਖਵਾਕ ਦੀ ਕਥਾ ਵਿਚਾਰ ਹੁੰਦੀ ਹੈ, ਉਸ ਦਾ ਸੁਭਾਗ ਪ੍ਰਾਪਤ ਹੋਇਆ। ਆਓ ਗੁਰੂ ਖਾਲਸਾ ਜੀ ਸਤਿਗੁਰੂ ਜੀ ਦੀ ਬਾਣੀ ਸਰਵਣ ਕਰਨ ਵਾਸਤੇ, ਕਥਾ ਵਿਚਾਰਾਂ ਸਾਂਝੀਆਂ ਕਰਨ ਵਾਸਤੇ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਰਹਿਮਤ ਕਰਨ ਸਾਨੂੰ ਆਪਣੇ ਏਤ ਬਹੁਤ ਵਡਮੁੱਲੇ ਖਜ਼ਾਨੇ ਵਿੱਚੋਂ ਕਿਣਕਾ ਬਖਸ਼ ਕੇ ਸਾਡੀਆਂ ਝੋਲੀਆਂ ਭਰ ਦੇਣ, ਸਾਨੂੰ ਗੁਰਸਿੱਖੀ ਨਾਲ ਜੋੜ ਲੈਣ, ਇਹ ਭਾਵਨਾ ਰੱਖ ਕੇ ਆਓ ਇਕਾਗਰ ਚਿੱਤ ਸਤਿਗੁਰੂ ਦੇ ਚਰਨਾਂ 'ਚ ਹਾਜ਼ਰੀਆਂ ਲਵਾਈਏ। ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਇਓ, ਕੋਈ ਵੀ ਰਸਨਾ ਫਤਿਹ ਬੁਲਾਉਣ ਤੋਂ ਵਾਂਝੀ ਨਾ ਰਹਿ ਜਾਵੇ। ਕਈ ਵਾਰ ਅਸੀਂ ਐਵੇਂ ਵੇਸਲੇਪਣ ਦੇ ਵਿੱਚ ਮੂੰਹ ਦੇ ਵਿੱਚ ਫਤਿਹ ਬੁਲਾਉਣੇ, ਢਿੱਲੀ ਜੀ ਫਤਿਹ, ਬਿਮਾਰਾਂ ਜਿਹਾ ਵਾਂਗੂ ਬੋਲਦੇ, ਨਹੀਂ ਭਾਈ ਗੱਜ ਕੇ ਫਤਿਹ ਬੁਲਾਇਆ ਕਰੋ, ਸਾਰੀ ਸੰਗਤ ਗੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਗੁਰਬਾਣੀ ਦਾ ਉਪਦੇਸ਼ ਸਰਬ ਜੀਆਂ ਦੀ ਕਲਿਆਣ ਵਾਸਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਕਿਉਂਕਿ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਹ ਧੁਰੋਂ ਆਈ ਹੋਈ ਬਾਣੀ ਜਿਹੜੀਆਂ ਸਰਬ ਜੀਆਂ ਦੀਆਂ ਚਿੰਤਾਵਾਂ ਫਿਕਰਾਂ ਨੂੰ ਦੂਰ ਕਰਨ ਵਾਲੀ ਗੁਰੂ ਕੀ ਬਾਣੀ ਹੈ। ਇਹ ਗੁਰੂ ਕਾ ਘਰ ਇੱਕ ਸ਼ੀਸ਼ੇ ਦੀ ਨਿਆਈ ਹੈ, ਜੇ ਅਸੀਂ ਵੀ ਸ਼ਰਧਾ ਲੈ ਕੇ ਇੱਥੇ ਕੋਈ ਆਉਂਦਾ ਹੈ ਉਸਦੀ ਮਨੋਬਿਰਤੀ ਅਨੁਸਾਰ ਉਸਦੀ ਸ਼ਰਧਾ ਪੂਰੀ ਹੁੰਦੀ ਹੈ। ਜੇ ਇਉਂ ਕਹਿ ਲਈਏ ਕਿ ਗੁਰੂ ਘਰ ਵਿੱਚ ਜਿਸ ਤਰ੍ਹਾਂ ਵੀ ਕੋਈ ਆਉਂਦਾ ਹੈ ਉਸ ਤਰ੍ਹਾਂ ਦਾ ਉਹਨੂੰ ਫਲ ਮਿਲ ਜਾਂਦਾ ਹੈ। ਬਹੁਤ ਸਾਰੀਆਂ ਸਿੱਖ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਦੇ ਦਰ 'ਤੇ ਆ ਕੇ ਦਰਸ਼ਨ ਦੀਦਾਰੇ ਕਰਦੀਆਂ ਹੈ, ਜਿਨ੍ਹਾਂ ਦੀਆਂ ਮਨੋਕਾਮਨਾ ਗੁਰਮਤ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਝੋਲੀਆਂ ਭਰ ਦਿੰਦੇ ਗੁਰਸਿੱਖਾਂ ਦੀਆਂ। ਬੜੇ ਜ਼ਾਹਰਾ ਕੌਤਕ ਇੱਥੇ ਵਰਤਦੇ ਨੇ, ਅੱਜ ਵੀ ਵਰਤ ਰਹੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰਦੇ ਨੇ। ਦਾਸ ਨੇ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਿ ਕੈਂਸਰ ਵਰਗੇ ਰੋਗ ਇਸ ਸਥਾਨ 'ਤੇ ਅਰਦਾਸ ਕਰਕੇ ਗੁਰਬਾਣੀ ਸੁਣ ਕੇ ਸਤਿਗੁਰੂ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਇਹੋ ਜਿਹੇ ਨਾਮਰਾਦ ਰੋਗ ਵੀ ਦੂਰ ਹੋ ਜਾਂਦੇ ਨੇ, ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਬਲਕਿ ਜਦੋਂ ਇਸ ਸਥਾਨ ਦੀ ਉਤਪਤੀ ਹੋਈ, ਸਤਿਗੁਰੂ ਨੇ ਇਸ ਨੂੰ ਸਥਾਪਨ ਕੀਤਾ, ਉਦੋਂ ਵੀ ਇੱਥੇ ਜਿਨ੍ਹਾਂ ਨੂੰ ਪਿੰਗਲੇ ਵਰਗਾ ਕੋਹੜ ਰੋਗ ਚੁੰਬੜਿਆ ਹੋਇਆ ਸੀ, ਇੱਥੇ ਪਿੰਗਲੇ ਰਾਜੀ ਹੋਏ। ਇਹ ਤਾਂ ਸਰੀਰ ਦੇ ਰੋਗ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਸਤਿਗੁਰੂ ਸੱਚੇ ਪਾਤਸ਼ਾਹ ਹਰ ਤਰ੍ਹਾਂ ਦੀਆਂ ਮਨੋਕਾਮਨਾ ਪੂਰੀਆਂ ਕਰਕੇ ਕਰਦੇ ਨੇ, ਕਰਨ ਨੂੰ ਸਮਰੱਥ ਨੇ। ਪਰ ਜੇ ਕੋਈ ਇੱਥੇ ਮੰਦ ਭਾਵਨਾ ਦੇ ਨਾਲ ਬਹੁਤ ਚਲਾਕੀ ਭਰੇ ਜਜ਼ਬੇ ਦੇ ਨਾਲ ਆਪਣੀ ਭੈੜੀ ਜਹਿਨੀਅਤ ਦੇ ਨਾਲ ਇਸ ਸਥਾਨ ਨੂੰ ਧੱਕਦਾ ਹੈ ਤਾਂ ਸਾਧ ਸੰਗਤ ਤੇ ਸ਼ੀਸ਼ਾ ਹੈ। ਜੇ ਹੁਣ ਸ਼ੀਸ਼ੇ ਦੇ ਸਾਹਮਣੇ ਖਨੋ ਕੇ ਮਨੁੱਖ ਮੂੰਹ ਵਿੰਗਾ ਕਰਕੇ ਵੇਖੇ ਤਾਂ ਉਹਨੂੰ ਮੂੰਹ ਸਿੱਧਾ ਤਾਂ ਨਹੀਂ ਦਿਸੇਗਾ, ਵਿੰਗਾ ਹੀ ਦਿਸੇਗਾ ਨਾ। ਆਪਣੇ ਮੂੰਹ 'ਤੇ ਕਾਲਖ ਮਲ ਕੇ ਸ਼ੀਸ਼ੇ ਦੇ ਸਾਹਮਣੇ ਖੜਾ ਹੋ ਜਾਵੇ ਅਤੇ ਮੂੰਹ 'ਤੇ ਲੱਗੀ ਹੋਈ ਕਾਲਖ ਪ੍ਰਤੱਖ ਦਿਸੇਗੀ, ਉਹ ਸਾਹਮਣੇ ਨਜ਼ਰ ਆਏਗੀ, ਉਹਦਾ ਚਿਹਰਾ ਸਾਫ਼ ਨਹੀਂ ਦਿਸੇਗਾ। ਸੋ ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਐਸਾ ਇੱਕ ਪਾਰਦਰਸ਼ੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ੀਸ਼ਾ ਬਣਾਇਆ ਗੁਰੂ ਕੀ ਬਾਣੀ। ਸ਼ੀਸ਼ੇ ਵੀ ਕਈ ਤਰ੍ਹਾਂ ਦੇ ਹੁੰਦੇ ਸਾਧ ਸੰਗਤ, ਸਤਿਗੁਰੂ ਜੀ ਨੇ ਇਹ ਪ੍ਰਤਿਬਿੰਬ ਵੇਖਣ ਵਾਲਾ ਸ਼ੀਸ਼ਾ ਬਣਾਇਆ। ਮਨ ਆਰਸੀ ਕੋਈ ਗੁਰਮੁਖ ਦੇਖਾ ਹੈ, ਆਰਸੀ ਕਹਿੰਦੇ ਆ ਜਿਹੜੇ ਸ਼ੀਸ਼ੇ ਵਿੱਚ ਦੀ ਅਸੀਂ ਚਿਹਰਾ ਤੱਕਦੇ ਹਾਂ। ਕੁਝ ਸ਼ੀਸ਼ੇ ਹੁੰਦੇ ਨੇ ਦੂਰਬੀਨਾਂ ਨੂੰ ਲੱਗਦੇ ਨੇ, ਉਹ ਦੂਰ ਤੱਕ ਨਜ਼ਰ ਆ ਜਾਂਦਾ ਉਹਦੇ ਵਿੱਚ। ਕੁਝ ਸ਼ੀਸ਼ੇ ਹੁੰਦੇ ਨੇ ਬੁਲਟ ਪਰੂਫ, ਉਹਦੇ ਵਿੱਚ ਦੀ ਚਲਾਈ ਹੋਈ ਗੋਲੀ ਵੀ ਨਹੀਂ ਲੱਗਦੀ। ਕੁਝ ਸ਼ੀਸ਼ੇ ਐਨਕਾਂ ਦੇ ਹੁੰਦੇ ਨੇ, ਇਹਨਾਂ ਵਿੱਚ ਅੱਖਰ ਸਾਫ਼ ਦਿਸਣ ਲੱਗ ਪੈਂਦੇ ਨੇ। ਪਰ ਗੁਰੂ ਕੀ ਬਾਣੀ ਨੂੰ ਆਰਸੀ ਸ਼ੀਸ਼ਾ ਕਿਉਂ ਕਿਹਾ? ਕਿਉਂਕਿ ਇਹਦੇ ਵਿੱਚ ਮਨੁੱਖ ਦਾ ਆਪਣਾ ਪ੍ਰਤੀਬਿੰਬ ਦਿਸਦਾ ਹੈ, ਇਸ ਵਾਸਤੇ ਇਸ ਨੂੰ ਆਰਸੀ ਕਿਹਾ ਹੈ। ਸੋ ਅੱਜ ਦਾ ਜਿਹੜਾ ਦਿਹਾੜਾ ਹੈ, ਦੁਨੀਆਂ ਦੇ ਵਿੱਚ ਬੈਠਾ ਹੋਇਆ ਸਿੱਖ ਕਿਤੇ ਵੀ ਅਸੀਂ ਸਜੇ ਹਾਂ, ਬਹੁਤ ਹੀ ਸਿੱਧਤ ਦੇ ਨਾਲ, ਵੈਰਾਗ ਦੇ ਨਾਲ ਔਰ ਉਤਸ਼ਾਹ ਦੇ ਨਾਲ ਵੀ, ਕਿਉਂਕਿ ਸਿੱਖ ਕਦੇ ਢੈਂਦੀ ਕਲਾ ਵਿੱਚ ਨਹੀਂ ਜਾਂਦਾ। ਇਸ 6 ਜੂਨ ਦੇ ਦਿਹਾੜੇ ਨੂੰ ਦੁਨੀਆ ਭਰ ਦੇ ਸਿੱਖ ਆਪੋ ਆਪਣੇ ਢੰਗ ਦੇ ਨਾਲ, ਆਪੋ ਆਪਣੀ ਸੋਚ ਦੇ ਨਾਲ, ਬੜੇ ਵਿਰਾਗ ਦੇ ਨਾਲ ਇਸ ਦਿਹਾੜੇ ਨੂੰ ਮਨਾਉਂਦੇ ਨੇ ਕਿ ਇਹ ਦਿਨ ਵਿਚਾਰਾਂ ਕਰਨ ਦੇ ਵੀ ਨੇ ਕਿ ਸਾਡੇ ਉੱਪਰ ਇਹ ਦਿਨ ਕਿਉਂ ਆਏ। ਸਤਿਸੰਗ ਜੀ, ਇੱਥੇ ਜਦੋਂ ਅਸੀਂ ਜ਼ੁਲਮਾਂ ਦੀ ਦਾਸਤਾਂ ਪੜ੍ਹਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਇਸੇ ਸਦੀ ਵਿੱਚ ਹੀ ਨਹੀਂ ਕਿ 20ਵੀਂ ਸਦੀ ਵਿੱਚ ਹੀ ਐਸਾ ਹੋਇਆ ਹੋਵੇ, 19ਵੀਂ ਸਦੀ ਵਿੱਚ ਵੀ ਹੋਇਆ, 18ਵੀਂ ਵਿੱਚ ਵੀ ਹੋਇਆ। ਜਦੋਂ ਇੱਥੇ ਕਦੇ ਅਬਦਾਲੀ ਚੜ੍ਹ ਕੇ ਆਇਆ, ਕਦੇ ਮੱਸਾ ਚੜ੍ਹ ਕੇ ਆਇਆ, ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਹੋਂਦ ਨੂੰ ਖਤਮ ਕਰਨ ਦਾ ਤਹੱਈਆ ਕੀਤਾ, ਪਰ ਦੁਨੀਆ ਤੋਂ ਮਿਟ ਗਏ, ਕਿਉਂਕਿ ਬੱਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਉਸ ਅਕਾਲ ਪੁਰਖ ਦੇ ਵਿਧਾਨ ਨੂੰ ਕੌਣ ਤੋੜ ਸਕਦਾ? ਕੋਈ ਤੋੜ ਸਕਦਾ? ਭਾਈ ਮਿਟ ਗਏ ਉਹ, ਪਰ ਉਹ ਦੁਸ਼ਮਣ ਸੀ, ਦੁਸ਼ਮਣ ਤਾਕਤਾਂ ਸਨ, ਅਸੀਂ ਉਹਨਾਂ ਦੇ ਵਿਰੁੱਧ ਖੜ੍ਹੇ ਸੀ। ਅਸੀਂ ਇੱਥੇ ਆਪਣੀ ਆਜ਼ਾਦੀ ਲਈ ਪੈਰ ਪਸਾਰ ਰਹੇ ਸੀ, ਉਹ ਨਹੀਂ ਸੀ ਚਾਹੁੰਦੇ ਕਿ ਸਾਡੇ ਸਾਹਮਣੇ ਕੋਈ ਕੌਮ ਆਜ਼ਾਦਾਨਾ ਰੂਪ ਦੇ ਵਿੱਚ ਸਾਹਮਣੇ ਖੜ੍ਹੇ। ਪਰ ਹਰ ਸਾਲ 6 ਜੂਨ ਅਥਵਾ ਇਹ ਜੂਨ ਦਾ ਪ੍ਰਥਮ ਹਫ਼ਤਾ ਸਾਡੀ ਅੰਤਰਾਤਮਾ 'ਤੇ ਕੰਡੇ ਵਾਂਗ ਕਿਉਂ ਚੁੱਭਦਾ ਹੈ? ਕਿਉਂਕਿ ਜਦੋਂ 1984 ਦਾ ਇਹ ਜੂਨ ਚੜ੍ਹਿਆ ਤਾਂ ਉਦੋਂ ਜਿਸ ਦੇਸ਼ ਲਈ ਤੁਸੀਂ ਬਹੁਤ ਕੁਝ ਨਿਸ਼ਾਵਰ ਕੀਤਾ, ਜਿਸ ਦੇਸ਼ ਨੂੰ ਤੁਸੀਂ ਆਪਣਾ ਕਿਹਾ, ਆਪਣਾ ਦੇਸ਼ ਦਾ ਅਹਿਸਾਸ ਰੱਖ ਕੇ ਆਪਣੇ ਗੁਰਧਾਮ ਆਪਣੇ ਤੋਂ ਵਿਛੋੜ ਲਏ, ਜ਼ਮੀਨਾਂ ਜਾਇਦਾਦਾਂ ਛੱਡ ਦਿੱਤੀਆਂ, ਬਹੁਤ ਕੁਝ ਸਾਡੇ 'ਤੇ ਵਾਪਰਿਆ। ਪਰ ਇਹ ਸੋਚ ਕੇ ਕਿ ਕੋਈ ਨਹੀਂ, ਅਸੀਂ ਇੱਕ ਦੇਸ਼ ਦੇ ਮਾਲਕ ਹਾਂ, ਅਸੀਂ ਇਸ ਦੇਸ਼ ਦੇ ਵਾਰਸ ਹਾਂ, ਇਸ ਲਈ ਵੱਡੀ ਗਿਣਤੀ ਦੇ ਵਿੱਚ ਤੁਸੀਂ ਸ਼ਹਾਦਤਾਂ ਵੀ ਦਿੱਤੀਆਂ, ਫਾਂਸੀਆਂ 'ਤੇ ਲਟਕੇ, ਬਹੁਤ ਜਲਾਲਤ ਝੱਲੀ। ਪਰ ਸਮਾਂ ਪਲਟਦਿਆਂ ਦੇਰ ਨਹੀਂ ਲੱਗੀ। ਇਸ ਦੇਸ਼ ਦੇ ਵਿੱਚ 1947 ਤੋਂ ਬਾਅਦ ਜਦੋਂ ਆਜ਼ਾਦ ਹਵਾਵਾਂ ਲੈਣ ਦਾ ਸਮਾਂ ਆਇਆ, ਉਦੋਂ ਹੀ ਸਾਨੂੰ ਵਿਸਾਰ ਦਿੱਤਾ ਗਿਆ। ਇਹ ਲੰਮਾ ਚੈਪਟਰ ਹੈ, ਮੈਂ ਸਿਰਫ ਘਲੂਘਾਰੇ ਦੀ ਗੱਲ ਹੀ ਕਰਨਾ ਚਾਹਾਂਗਾ ਕਿ ਆਪਣਾ ਦੇਸ਼, ਜਿਸ ਦੀ ਖਾਤਰ ਇਸ ਦੇਸ਼ ਦੀ ਬਣਤਰ ਦੇ ਅਨੁਸਾਰ ਜੋ ਸਿੱਖਾਂ ਨੂੰ ਅਥਵਾ ਪੰਜਾਬ ਨੂੰ, ਪੰਜਾਬ ਦੇ ਸਮੂਹ ਨਿਵਾਸੀਆਂ ਨੂੰ ਜਿਹਦੇ ਵਿੱਚ ਗੈਰ ਸਿੱਖ ਵੀ ਸਨ, ਉਹਨਾਂ ਨੂੰ ਉਹਨਾਂ ਦੀ ਆਜ਼ਾਦੀ ਵਾਸਤੇ ਕੁਝ ਆਪਣੇ ਹੱਕ ਜਿਤਾਏ ਗਏ ਵੀ ਆ ਸਾਡਾ ਵੀ ਹੱਕ ਬਣਦਾ। ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ, ਜਦੋਂ ਉਹ ਹੱਕ ਨਾ ਮਿਲੇ ਤਾਂ ਫਿਰ ਇੱਥੇ ਲੰਮਾ ਸੰਘਰਸ਼ ਹੋਇਆ, ਜਿਸ ਨੂੰ ਧਰਮ ਯੁੱਧ ਮੋਰਚਾ ਕਿਹਾ ਗਿਆ। ਉਸ ਧਰਮ ਯੁੱਧ ਮੋਰਚੇ ਦੇ ਵਿੱਚ ਜੋ ਡੈਮੋਕ੍ਰੈਟਿਕ ਢੰਗ ਦੇ ਨਾਲ ਅਸੀਂ ਦੁਨੀਆ ਨੂੰ ਦਰਸਾ ਸਕਦੇ ਸੀ, ਅਸੀਂ ਕੋਈ ਕਸਰ ਬਾਕੀ ਨਹੀਂ ਛੱਡੀ। ਜੇਲ੍ਹਾਂ ਭਰੀਆਂ, ਸ਼ਾਂਤਮਈ ਸ਼ਹਾਦਤਾਂ ਦਿੱਤੀਆਂ, ਅਤੇ ਇਹ ਧਰਮ ਯੁੱਧ ਮੋਰਚਾ ਦੁਨੀਆ ਦੇ ਸਾਹਮਣੇ ਰੱਖਿਆ ਕਿ ਸਾਡਾ ਹੱਕ ਕੀ ਆ, ਸਾਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ। ਇਸ ਮੰਜੀ ਸਾਹਿਬ ਸਥਾਨ ਤੋਂ ਵੀ ਰੋਜ਼ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ 20ਵੀਂ ਸਦੀ ਦੇ ਮਹਾਨ ਯੋਧੇ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੁਨੀਆ ਨੂੰ ਸੰਬੋਧਨ ਹੁੰਦੇ ਰਹੇ। ਫਿਰ ਸਿੱਧੇ ਸੰਪਰਕ ਦੇ ਰਾਹੀਂ ਵੀ ਹਜ਼ਾਰਾਂ ਸਿੱਖ ਸੰਗਤਾਂ ਰੋਜ਼ ਆਉਂਦੀਆਂ, ਬਚਨ ਬਲਾਸ ਹੁੰਦੇ ਵੀ ਕੀ ਕਾਰਨ ਹੈ, ਕੀ ਅਸੀਂ ਚਾਹੁੰਦੇ ਹਾਂ। ਉਹ ਪ੍ਰੈਸ ਰਾਹੀਂ ਵੀ, ਮੈਮੋਰੈਂਡਮ ਰਾਹੀਂ ਵੀ, ਹਰ ਢੰਗ ਦੇ ਨਾਲ ਉਸ ਅਨੰਦਪੁਰ ਦੇ ਮਤੇ ਨੂੰ ਅਸੀਂ ਦੁਨੀਆ ਵਿੱਚ ਉਜਾਗਰ ਕੀਤਾ। ਪਰ ਹੋਇਆ ਕਿ ਇਸ ਦੇ ਉਲਟ, ਕਿ ਸਿੱਖ ਹਮੇਸ਼ਾ ਵਾਸਤੇ ਇਸ ਆਜ਼ਾਦ ਭਾਰਤ ਵਿੱਚ ਕਦੇ ਸਿਰ ਵੀ ਨਾ ਚੁੱਕ ਸਕਣ, ਐਸਾ ਇਹਨਾਂ ਨੂੰ ਸਬਕ ਸਿਖਾਇਆ ਜਾਏ, ਇਹੋ ਜਿਹੀ ਇੱਕ ਬਿਰਤੀ ਮਨ ਵਿੱਚ ਹੰਕਾਰ ਦੀ ਪੈਦਾ ਹੋ ਗਈ। ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ, ਭਾਈ ਸਾਹਿਬ ਕਹਿੰਦੇ ਨੇ ਕਿ ਐਸਾ ਸਮਾਂ ਆ ਗਿਆ। ਇਹ ਨਹੀਂ ਕਿ ਅਚਾਨਕ ਹੋ ਗਿਆ ਕਿ ਇੱਕਦਮ ਕੁਝ, ਕਿਸੇ ਗੱਲ ਦਾ ਪਤਾ ਨਹੀਂ ਸਹੀ, ਇੱਥੇ ਤੋਪਾਂ 'ਤੇ ਟੈਂਕ ਚੜ੍ਹ ਗਏ, ਇੱਥੇ ਬਟਾਲੀਅਨ ਦੀਆਂ ਬਟਾਲੀਅਨ ਫੌਜਾਂ ਆ ਗਈਆਂ, ਇਹ ਅਚਾਨਕ ਨਹੀਂ ਹੋਇਆ। ਆਪਾਂ ਇਹ 'ਚ ਨਜ਼ਰ ਮਾਰ ਕੇ ਵੇਖੋ, ਜਦੋਂ ਦਿੱਲੀ ਦੇ ਗਲਾਰਿਆਂ ਵਿੱਚ ਇਸ ਗੱਲ ਦੀ ਚਰਚਾ ਹੋਣ ਲੱਗੀ, ਕੈਬਨਿਟ ਦੀਆਂ ਮੀਟਿੰਗਾਂ ਹੋਣ ਲੱਗੀਆਂ ਕਿ ਸਾਨੂੰ ਕੀ ਕਰਨਾ ਚਾਹੀਦਾ, ਆਜ ਸਹੀ 20 ਦਿਨ ਦੀ ਪਹਿਲਾਂ ਅਖਬਾਰ ਪੜ੍ਹ ਲਓ 14 ਮਈ ਦੀ, ਉਹਦੇ ਵਿੱਚ ਅੱਜ ਦਾ ਭਾਰਤ ਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਜਿਹੜਾ ਇੱਕ ਜ਼ਿੰਮੇਵਾਰ ਬੰਦਾ ਹੈ, ਤਾਂ ਹੀ ਤਾਂ ਉਹ ਰਾਸ਼ਟਰਪਤੀ ਬਣਿਆ ਨਾ, ਉਹ ਆਪਣੇ ਇੱਕ ਬਿਆਨ ਵਿੱਚ ਕਹਿੰਦਾ ਹੈ ਕਿ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਭਾਰਤ ਸਰਕਾਰ ਦੀ ਕੈਬਨਿਟ ਦੀ ਮੀਟਿੰਗ ਹੋਈ, ਉਸ ਮੀਟਿੰਗ ਵਿੱਚ ਲੰਮੀਆਂ ਵਿਚਾਰਾਂ ਹੋਈਆਂ, ਤੁਸੀਂ ਪੜ੍ਹ ਲਿਓ ਦੀ ਟ੍ਰਿਬਿਊਨ 14 ਮਈ ਦਾ। ਉਹ ਕਹਿੰਦਾ ਮੈਂ ਆਪਣੇ ਵਿਚਾਰ ਰੱਖੇ, कि यह गलती भुल के भी नहीं करनी चाहिए, दरबार साहब ते फौज नहीं भेजनी चाहिए। जो कारण पूछया भी की कारण है क्यों नहीं भेजनी चाहिए, तो उन्हें कहा कि पानीपत की तीजी लड़ाई तो बाद इतने अबदाली जो कुछ झलना पिया, क्योंकि जांदिया जांदिया उन्हें हरिमंदर साहब ते भी इहोजी हरकतां कीतियां जिदे नाल हरिमंदर साहब की बेअदबी हुई, पर सिखां ने उन्हें ऐसा सबक सिखाया। इतिहास इस गल का गवाह है कि जदों भी हरिमंदर साहब के उपर ऐसी कोई घटना वापरती है तो उदों हालात सिखावे नहीं रहिंदे। मैं इतिहास पढ़िया, ये प्राण मुखर्जी जी कह रहे हैं, पर ये तो बिना भी जे विरोधी धिर दे किसी बंदे नूं पुछिया, उन्हां विच डॉक्टर सुब्रमण्यम स्वामी वो कहिंदे ने कि मैनूं कुछ दिन पहला भारत दी प्रधानमंत्री ने पुछिया कि की करना चाहिदा, वो कहिंदा मैं भी साफ किया कि गलती नाल भी किते हरिमंदर साहब ते दरबार साहब ते अकाल तख्त ते हमला ना कर बैठे हो, फौजा ना भेजियो। पर इहदे विपरीत प्राण मुखर्जी जी ये भी कहिंदे ने कि साडियां ये विचारां तो पहलां उन्हां दे मन विच बहुत कुछ इहो जिहा भर दिता गया सी, क्योंकि विरोधी लोग भी सन, हवा देने वाले भी सन, होंदे आ हमेशा ही। ते दूसरे पासे जदों राज सत्ता दा नशा होवे, हंकार होवे, ते महाराज बाणी विच लिखदे ने हे काल मूल अहंकारं कदंच करना ना उपरजते, कहिंदे हे कला दा मुढ हंकार तेरे हुंदियां किसे दे मन विच रहम नहीं आ सकता। पंचम पातशाह जी की बाणी है, तो ग्रंथ के कर्ता लिखते ने कि हंकार इस गल का भी दावा करता है कि जेडे मनुख विच मैं आ जावा ना हुण, जिन्हां नूं ये सिक्ख्यावां दित्तियां जा रही सी कि तुसीं दरबार साहब ते हमला ना करियो, उन्हां दे मन विच की सी, सत्ता का हंकार सी। ते हंकार की कहिंदा है, हंकार कहिंदा अंध करूं दृगवंतन को, मैं अन्ने कर दिना अखां वालियां नूं, हंकार दी बोली आए, अंध करो दृगवंतन को, सुरतवंतन को बदरो कर डारो। कहिंदे जिहड़े कन्नां वाले आ ना, इन्हां नूं सुणदिआं उवें मैं बोले कर दिंदा हां, तृतवंतन को अधीर करो, धीरजवंतियां दी मैं धीरज तोड़ दिना। ਹੁਣ ਚਾਤਰ ਕੀਮਤ ਸਗਲਨ ਵਾਰੋਂ, ਜਿੰਨਾ ਮਰਜ਼ੀ ਸਿਆਣਾ ਹੋਵੇ ਕਹਿੰਦਾ ਜਦੋਂ ਮੈਂ ਹੰਕਾਰ ਵਿੱਚ ਆ ਜਾਵਾਂ ਨਾ, ਫਿਰ ਕਹਿੰਦਾ ਮੈਂ ਸਿਆਣਿਆਂ ਤੋਂ ਸਿਆਣਿਆਂ ਦੀ ਮਤ ਮਾਰ ਦਿੰਦਾ। ਇਹ ਹੰਕਾਰ ਦੀ ਭਾਸ਼ਾ ਹੈ। ਸਾਧ ਸਿੰਘ ਜੀ ਉਹ ਕਹਿੰਦਾ ਹਿਤ ਕਾਰਜ ਨਾਹੇ ਪਿਖੇ ਕਭੀ, ਕਹਿੰਦੇ ਆਪਣੇ ਕਾਰਜ ਨੂੰ ਵੀ ਨਹੀਂ ਸਮਝ ਸਕਦੇ ਕਿ ਪਹਿਲਾਂ ਕੀ ਹੋਇਆ ਹੁਣ ਕੀ ਹੋਣ ਵਾਲਾ ਹੈ। ਜਾ ਕੇ ਔਰ ਭੀਤਰ ਮੈਂ ਪੱਗ ਧਾਰੋ, ਜਿਹਦੇ ਅੰਦਰ ਕਹਿੰਦੇ ਮੈਂ ਪੈਰ ਧਰ ਲਿਆ ਨਾ, ਹੰਕਾਰ ਕਹਿੰਦਾ ਸੋਚਣ ਨਹੀਂ ਦਿੰਦਾ। ਇਹ ਅਵਸਥਾ ਬਣ ਗਈ ਸੀ ਉਹਨਾਂ ਲੋਕਾਂ ਦੀ, ਰਹੋ ਵਿਚਾਰ। ਇਹ ਸਭ ਕੁਝ ਜਾਣਦਿਆਂ ਹੋਇਆਂ ਫਿਰ ਹਿੰਦੁਸਤਾਨ ਡੈਮੋਕ੍ਰੇਸੀ ਦਾ ਇੱਕ ਬਹੁਤ ਵੱਡਾ ਅਲੰਬਰਦਾਰ ਦੁਨੀਆ ਵਿੱਚ ਬਣਨਾ ਚਾਹੁੰਦਾ ਹੈ, ਇਸ ਲਈ ਡਰਦਿਆਂ ਹੋਇਆਂ ਉਸ ਮੌਕੇ ਦੀ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਕੁਝ ਇਹੋ ਜਿਹੇ ਕਾਰਨ ਨੇ ਜਿਨ੍ਹਾਂ ਕਰਕੇ ਮੈਨੂੰ ਦਰਬਾਰ ਸਾਹਿਬ 'ਤੇ ਹਮਲਾ ਕਰਨਾ ਪੈ ਸਕਦਾ, ਮੈਂ ਕੀ ਕਰਾਂ। ਇਹ ਜਨਵਰੀ ਦੀ ਗੱਲ ਹੈ 84 ਦੀ। ਉਹ ਤੋਂ ਵੀ ਆਨੇ ਬਹਾਨੇ ਹਾਂ ਕਹਾ ਲਏ, ਸੋਵੀਅਤ ਯੂਨੀਅਨ ਜਿਹਦੇ ਨਾਲ ਇਹਨਾਂ ਦੀ ਆਪਣੀ ਯਾਰੀ ਸੀ, ਉਦੋਂ ਰਸ਼ੀਆ ਸੀ, ਸੋਵੀਅਤ ਯੂਨੀਅਨ ਬਾਅਦ 'ਚ ਬਣਦਾ, ਉਹਨੂੰ ਵੀ ਭਰੋਸੇ 'ਚ ਲੈ ਲਿਆ। ਤਿਆਰੀਆਂ ਤਾਂ ਇਸ ਲੈਵਲ 'ਤੇ ਹੋ ਰਹੀਆਂ ਸੀ, ਅਚਾਨਕ ਹੋ ਗਿਆ ਕੁਝ ਨਹੀਂ ਭਾਈ। ਇਹਨਾਂ ਦੀ ਵਿਉਂਤਬੰਦੀ ਦੇ ਤਹਿਤ ਜੋ ਕੁਝ ਹੋਇਆ, ਮੈਂ ਕੱਲ੍ਹ ਬੇਨਤੀਆਂ ਕੀਤੀਆਂ ਸੀ ਕਿ ਇੱਥੇ 1 ਜੂਨ ਨੂੰ 32 ਘੰਟੇ ਦਾ ਕਰਫਿਊ ਲਾ ਕੇ, ਅਖਬਾਰਾਂ 'ਤੇ ਸੈਂਸਰ ਲਾ ਕੇ, ਰੇਡੀਓ ਤੇ ਟੈਲੀਵਿਜ਼ਨ ਨੂੰ ਆਪਣੇ ਢੰਗ ਨਾਲ ਵਰਤ ਕੇ ਪੰਜਾਬ ਨੂੰ ਜਾਮ ਕਰ ਦਿੱਤਾ ਗਿਆ। ਹੁਣ ਉਹਦੇ 'ਚ ਬਿਮਾਰ ਵੀ, ਬੱਚੇ ਵੀ, ਬਜ਼ੁਰਗ ਵੀ, ਸਭ ਪੰਜਾਬ ਸੀਲ ਕਰ ਦਿੱਤਾ ਗਿਆ ਅਤੇ ਇੱਥੇ ਲੱਖਾਂ ਦੀ ਫੌਜ ਹਰਿਮੰਦਰ ਨੂੰ ਘੇਰਾ ਪਾ ਕੇ ਸਾਨੂੰ ਸਬਕ ਸਿਖਾਉਣ ਆਈ ਹੋਈ ਹੈ। ਅੱਜ ਤੱਕ ਕੋਈ ਕਾਰਨ ਨਹੀਂ ਦੱਸ ਸਕੇ, ਕਾਰਨ ਦੱਸ ਦੇਣ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕੋਈ ਇੱਕ ਨੋਟਿਸ ਕੱਢਿਆ ਹੋਵੇ ਵੀ ਸਾਨੂੰ ਇਸ ਗੱਲ 'ਤੇ ਇਤਰਾਜ਼ ਹੈ ਤਾਂ ਹਮਲਾ ਹੋਊਗਾ, ਜਾਂ ਅੰਦਰ ਰਹਿਣ ਵਾਲੇ ਗੁਰਸਿੱਖਾਂ ਦੇ ਕਿਸੇ ਦੇ ਵਿਰੁੱਧ ਕੋਈ FIR ਦਰਜ ਹੋਵੇ ਵੀ ਆਹ ਬੰਦਾ ਪੇਸ਼ ਕਰੋ, ਅਸੀਂ ਤਾਂ ਹਮਲਾ ਕਰਾਂਗੇ। ਕਾਹਤੋਂ ਭਾਈ, ਕੋਈ ਤਾਂ ਕਾਰਨ ਹੋਣਾ ਚਾਹੀਦਾ। ਨਹੀਂ, ਸਿੱਖਾਂ ਨੂੰ ਸਬਕ ਸਿਖਾਉਣ ਵਾਸਤੇ ਗੁਰੂ ਰਾਮਦਾਸ ਮਹਾਰਾਜ ਦੇ ਦਰ 'ਤੇ ਤੋਪਾਂ ਚੱਲਣਗੀਆਂ ਅਤੇ ਡੈਮੋਕ੍ਰੇਸੀ ਆ। ਰਹੋ ਵਿਚਾਰ, ਪਹਿਲੀ ਤਰੀਕ ਦੇ ਘੇਰੇ ਤੋਂ ਬਾਅਦ 2 ਤਰੀਕ ਨੂੰ ਫਾਇਰਿੰਗ ਕੀਤੀ ਗਈ, ਉਹਦੇ ਤੋਂ ਬਾਅਦ 3 ਦਿਨ ਚੁੱਪ ਰਹੇ ਪਰ ਘੇਰਾਬੰਦੀ ਟਾਈਟ ਕਰ ਦਿੱਤੀ। ਮੈਂ ਕੱਲ੍ਹ ਬੇਨਤੀ ਕੀਤੀ ਕਿ 3 ਤਰੀਕ ਨੂੰ ਸ਼ਾਮ ਨੂੰ, ਇਹਦੇ ਵਿੱਚ ਹੋਰ ਵੀ ਗੱਲਾਂ ਸੀ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖਾਂ ਦੀਆਂ ਹੋਰ ਜਥੇਬੰਦੀਆਂ ਵਿੱਚ ਫੁੱਟ ਪੈਦਾ ਕਰ ਦਿਓ, ਮਤਭੇਦ ਪੈਦਾ ਕਰ ਦਿਓ, ਇਹਨਾਂ ਸਭ ਕੋਸ਼ਿਸ਼ਾਂ ਦੇ ਬਾਵਜੂਦ ਧਰਮ ਯੁੱਧ ਮੋਰਚੇ ਦੇ ਪ੍ਰਤੀ ਸਾਰਾ ਸਿੱਖ ਸੰਸਾਰ ਇੱਕ ਮੁੱਠ ਸੀ। ਜਿਹੜੀ ਗੱਲ ਦਾ ਇਹਨਾਂ ਨੂੰ ਖਤਰਾ ਪੈਦਾ ਹੋਇਆ ਸੀ, ਖਤਰਾ ਕੀ ਸੀ ਭਾਈ, ਜੇ ਇਮਾਨਦਾਰੀ ਦੇ ਨਾਲ ਸਾਡੇ ਬਣਦੇ ਹੱਕ ਦੇ ਦਿੰਦੇ ਤਾਂ ਕੋਈ ਰੌਲਾ ਹੀ ਨਹੀਂ ਸੀ, ਸਦਭਾਵਨਾ ਹਮੇਸ਼ਾ ਲਈ ਹੈ। ਸੋ 2 ਤਰੀਕ ਦਾ ਦਿਨ ਲੰਘਿਆ, 3 ਤਰੀਕ ਨੂੰ ਮਹਾਂਪੁਰਖਾਂ ਨੇ ਮੀਟਿੰਗ ਸੱਦੀ, ਉਹਦੇ ਵਿੱਚ ਜੋ ਬਚਨ ਹੋਏ ਅਤੇ ਮੀਟਿੰਗ ਦੀ ਸਮਾਪਤੀ ਵੇਲੇ ਮਹਾਂਪੁਰਖਾਂ ਨੇ ਇੱਕ ਗੱਲ ਕਹੀ ਕਿ ਭਾਈ, ਲੱਗਦਾ ਇਉਂ ਹੈ ਜੋ ਬਾਹਰ ਦੀਆਂ ਖਬਰਾਂ ਨੇ ਕਿ ਹੁਣ ਸਬਰ ਦਾ ਪਿਆਲਾ ਭਰ ਚੁੱਕਾ ਹੈ, ਹੁਣ ਲੱਗਦਾ ਹੈ ਕਿ ਕਲਗੀਧਰ ਪਾਤਸ਼ਾਹ ਜੀ ਦੇ ਉਸ ਬਚਨਾਂ 'ਤੇ ਪਹਿਰਾ ਦੇਣਾ ਪਏਗਾ। ਚੂੰਕਾਰ ਅੱਜ ਹਮਾ ਹੀਲ ਅਤੇ ਦਰਗੁਜ਼ਸਤ ਇੱਥੇ ਆਉਣਾ ਪੈਣਾ, ਹੁਣ ਹਲਾਲ ਅਸਤ ਬੁਰਦਨ ਬਾਅਦ ਸ਼ਮਸ਼ੀਰ ਦਸਤ, ਕਹਿੰਦੇ ਹੁਣ ਸ਼ਮਸ਼ੀਰ 'ਤੇ ਹੱਥ ਜਾਏਗਾ। ਪਰ ਮੈਂ ਇੱਕ ਬੇਨਤੀ ਕਰਦਾ, ਜਿਹੜੇ ਲੋਕ ਪ੍ਰਕਰਮਾਂ ਦੇ ਵਿੱਚ ਜੋੜਿਆਂ ਸਮੇਤ, ਜੁੱਤੀਆਂ ਸਮੇਤ ਪ੍ਰਕਰਮਾਂ ਵਿੱਚ ਆਉਣਾ ਚਾਹੁਣ, ਉਸਦਾ ਧਿਆਨ ਆਪਾਂ ਰੱਖਣਾ, ਉਹ ਲੱਤਾਂ ਛਾਂਗ ਦੇਣੀਆਂ, ਨਹੀਂ ਰਹਿਣ ਦੇਣੀਆਂ। ਇੱਥੇ ਜਨਰਲ ਸ਼ਵੇਕ ਸਿੰਘ ਬੋਲਿਆ, ਕਹਿੰਦਾ ਮਹਾਂਪੁਰਖ ਹੋਏ ਸੇਵਾ ਮੈਨੂੰ ਦਿਓ, ਇਹਦਾ ਇੰਤਜ਼ਾਮ ਮੈਂ ਕਰ ਲਵਾਂਗਾ। ਫਿਰ 3 ਤਰੀਕ ਜਿਹੜੇ 2200 ਫੌਜੀ ਜਵਾਨ ਭੇਜੇ, ਉਹਨਾਂ ਦੇ ਉੱਪਰ ਉਵੇਂ ਹੀ ਜਨਰਲ ਸ਼ਵੇਕ ਸਿੰਘ ਦੀ ਵਿਉਂਤਬੰਦੀ ਦੇ ਨਾਲ ਹੋਇਆ, ਜਿਹਦੇ ਬਾਰੇ ਉਹਨਾਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਵੀ ਇਹ ਕੁਝ ਹੋ ਸਕਦਾ ਹੈ। ਨਹੀਂ ਪਤਾ ਲੱਗ ਰਿਹਾ ਸੀ ਕਿ ਗੋਲੀ ਅੱਗੋਂ ਵੱਜਦੀ ਹੈ ਕਿ ਪਿੱਛੋਂ ਵੱਜਦੀ ਹੈ, ਪਰ ਉਹ ਜਿਹੜੇ ਖਿੱਚ ਖਿੱਚ ਕੇ, ਕਿਉਂਕਿ ਲੱਤਾਂ ਤੋਂ ਆਰੀ ਕਰ ਦਿੱਤੇ ਗਏ, ਕੁਝ ਜਿਉਂਦੇ ਕੁਝ ਮਰੇ, ਬਾਹਰ ਕੱਢੇ ਉਹ ਫੌਜੀ। ਅਤੇ ਉਹਦੇ ਤੋਂ ਬਾਅਦ ਜਿਹੜੇ ਲੋਕ ਇਹ ਵਿਉਂਤਾਂ ਲਾ ਕੇ ਬੈਠੇ ਸੀ ਕਿ ਫੌਜੀਆਂ ਦੀਆਂ ਵਰਦੀਆਂ ਵੇਖ ਕੇ, ਬਲੈਕ ਕਮਾਂਡੋ ਵੇਖ ਕੇ, ਬਹੁਤ ਵੱਡੇ ਦਸਤੇ ਵੇਖ ਕੇ, ਇਹ ਨੌਜਵਾਨ ਆਪਣੇ ਆਪ ਫੌਜ ਦੇ ਹਵਾਲੇ ਕਰ ਦੇਣਗੇ, ਇਹ ਮਨ ਦੇ ਭਰਮ ਸੀ। ਮੈਂ ਇੱਥੇ ਇੱਕ ਬੇਨਤੀ ਕਰਾਂ ਕਿ ਭਾਰਤੀ ਖੁਫੀਆ ਏਜੰਸੀ ਤੇ ਇੱਕ ਪਾਸੇ, ਭਾਰਤੀ ਫੌਜ ਇੱਕ ਪਾਸੇ, ਅਸੀਂ ਖੁਦ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਉਹਨਾਂ ਦੀ ਕਰਨੀ ਕਮਾਈ ਤੋਂ ਅਭਿੱਜ ਹਾਂ। ਅਸੀਂ ਕੁਝ ਤਾਂ ਉਹ ਲੋਕ ਹਾਂ ਜਿਹੜੇ ਵਿਲਵੇਸ਼ਰ ਹਾਂ, ਸਮਰਥਕ ਹਾਂ ਸੰਤ ਜਰਨੈਲ ਸਿੰਘ ਜੀ ਦੇ। ਉਹ ਕੀ ਸੋਚਦੇ ਹਾਂ? ਉਹ ਸੋਚਦੇ ਹਾਂ ਅਤੇ ਸੰਤ ਜਰਨੈਲ ਸਿੰਘ ਬਹੁਤ ਹਾਜ਼ਰ ਜਵਾਬ। ਸੰਤ ਜਰਨੈਲ ਸਿੰਘ ਚੰਗਾ ਐਡਮਿਨਿਸਟ੍ਰੇਟਰ ਸੀ, ਚੰਗਾ ਪ੍ਰਬੰਧਕ ਸੀ। ਸੰਤ ਜਰਨੈਲ ਸਿੰਘ ਸੱਚ ਬੋਲਦਾ ਸੀ। ਇਹਦੇ ਤੋਂ ਵੱਧ ਅਸੀਂ ਨਹੀਂ ਜਾਣਦੇ ਕਿ ਉਹਦਾ ਅਧਿਆਤਮਿਕ ਪੱਖ ਦਾ ਲੇਵਲ ਕਿੱਥੇ ਸੀ, ਕਿੰਨੀ ਕਮਾਈ ਕਰਨ ਵਾਲਾ ਸੀ, ਕਿੰਨਾ ਨਾਮ ਜਪਣ ਵਾਲਾ ਸੀ, ਕਿੰਨੀ ਧਾਰਮਿਕ ਤੌਰ 'ਤੇ ਵਿੱਦਿਆ ਵਿੱਚ ਮਹਾਰਤ ਰੱਖਦਾ ਸੀ, ਗੁਰੂ ਕਲਗੀਧਰ ਪਾਤਸ਼ਾਹ ਦੀ ਕਿੰਨੀ ਕਿਰਪਾ ਸੀ, ਇਹਦੇ ਬਾਰੇ ਅਸੀਂ ਵੀ ਭੇਜਾਂ। ਜਿਹੜੇ ਲੋਕ ਵਿਰੁੱਧ ਨੇ ਉਹ ਤਾਂ ਇੱਕੋ ਹੀ ਗੱਲ ਜਾਣਦੇ ਨੇ ਕਿ ਉਹ ਅੱਤਵਾਦੀ ਸੀ, ਉਹ ਵੱਖਵਾਦੀ ਸੀ, ਉਹ ਗੱਲ ਨੂੰ ਨਹੀਂ ਸਨ ਜਾਣਦੇ। ਪਰ ਸੂਰ ਬੀਰ ਬਚਨ ਕੇ ਬਲੀ, ਉਹਨਾਂ ਨੇ ਜੋ ਕੁਝ ਕਿਹਾ ਉਹੀ ਕਰਿਆ। ਸਤਿਸੰਗ ਜੀ, 4 ਜੂਨ ਦਾ ਅੰਮ੍ਰਿਤ ਵੇਲਾ ਹੋਇਆ, ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੋਇਆ ਅਤੇ ਉੱਧਰ ਤੋਪਾਂ ਦੀ ਗੜਗੜਾਹਟ ਸ਼ੁਰੂ ਹੋਈ। ਤੋਪਾਂ ਨੇ ਅੱਗ ਵਰਾਈ, ਹਰਿਮੰਦਰ ਸਾਹਿਬ ਵਿੱਚ ਗੋਲੇ ਚੱਲੇ ਅਤੇ ਫਿਰ ਗਹਿ ਗੱਡਵਾਂ ਮੁਕਾਬਲਾ ਹੋਇਆ, ਜਿਹਦੇ ਵਿੱਚ ਜਨਰਲ ਬਰਾੜ ਆਪਣੀ ਕਿਤਾਬ ਆਪਣੀ ਲਿਖਤ ਵਿੱਚ ਲਿਖਦਾ ਹੈ ਕਿ ਇੱਕ ਪਾਸੇ ਉਹ ਲੋਕ ਜਿਨ੍ਹਾਂ ਨੂੰ ਨਾ ਮਰਨ ਦਾ ਡਰ, ਨਾ ਮਾਇਆ ਦਾ ਲਾਲਚ, ਨਾ ਜਿਉਣ ਦੀ ਤਮੰਨਾ, ਅਤੇ ਉਲਟਾ ਇਸ ਤੋਂ ਧਰਮ ਦੀ ਖਾਤਰ ਆਪਾ ਵਾਰਨ ਦਾ ਚਾਅ ਮਨ ਵਿੱਚ, ਇੱਕ ਦੂਸਰੇ ਤੋਂ ਮੂਹਰੇ ਹੋ ਕੇ ਲੜਨ ਦੀ ਇੱਛਾ ਹੈ, ਅਤੇ ਉਹ ਸੋਹਲੇ ਗਾਉਂਦੇ ਨੇ ਜਬ ਆਪ ਕੀ ਆਓ ਨਿਧਾਨ ਬਣਾ, ਅਤ ਹੀ ਰਣ ਮੈਂ ਤਬ ਜੂਝ ਮਰੋ, ਅਤੇ ਦੂਜੇ ਪਾਸੇ ਅਸੀਂ ਖਿੱਚ ਖਿੱਚ ਕੇ ਮੂਹਰੇ ਕਰਦੇ ਹਾਂ। ਅਤੇ ਜਿਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਜਿੱਥੇ ਸਾਨੂੰ ਲਿਆਂਦਾ ਗਿਆ ਇਹ ਰੱਬ ਦਾ ਘਰ ਹੈ, ਅਤੇ ਬਹੁਤ ਸਾਰੀਆਂ ਬਟਾਲੀਆਂ ਨਾ ਜਵਾਬ ਦੇ ਗਈਆਂ ਕਿ ਅਸੀਂ ਹਰਿਮੰਦਰ ਸਾਹਿਬ 'ਤੇ ਹਮਲਾ ਨਹੀਂ ਜੇ ਕਰਨਾ, ਇੱਕ ਪਾਸਾ ਇਹ ਹੈ। ਅਤੇ ਦੂਜੇ ਪਾਸੇ ਲੜਨਾ ਵੀ ਜਿਹੜੇ ਚਾਹੁੰਦੇ ਨੇ, ਉਹ ਬਚਣਾ ਵੀ ਚਾਹੁੰਦੇ ਨੇ, ਉਹ ਜਿਉਂਦੇ ਘਰੇ ਵੀ ਜਾਣਾ ਚਾਹੁੰਦੇ ਨੇ, ਇੱਕ ਪਾਸੇ ਉਹ ਨੇ। ਕਹਿੰਦੇ ਮੁਕਾਬਲਾ ਕਿੱਥੇ ਪੂਰਾ ਹੋ ਸਕਦਾ ਸੀ, ਉਹ ਖੁਦ ਵੀ ਲਿਖਦਾ ਹੈ। ਪਰ 4 ਤਰੀਕ ਦਾ ਦਿਨ ਪੂਰਾ ਗਹਿ ਗੱਡਮੀ ਲੜਾਈ ਵਿੱਚ ਲੰਘਿਆ, ਜਦੋਂ ਤੱਕ ਇਹ ਪਤਾ ਲੱਗਾ ਕਿ ਇਹਨਾਂ ਦੇ ਵਿੱਚ ਇੱਕ ਭਾਰਤੀ ਫੌਜ ਦਾ ਜੇਤੂ ਜਰਨੈਲ ਹੈ ਜਿਹਦਾ ਨਾਮ ਜਨਰਲ ਸ਼ਬੇਗ ਸਿੰਘ ਹੈ, ਜਿਹਦੇ ਵਾਸਤੇ ਘੇਰਾਬੰਦੀ 'ਤੇ ਬਾਹਰ ਤੈਨਾਤ ਭਾਰਤੀ ਫੌਜ ਦੇ ਜਨਰਲ ਜਾਣਦੇ ਸਨ ਕਿ ਇਹ ਬੜਾ ਯੋਗ ਅਫਸਰ ਹੈ, ਇਹਨੂੰ ਬੜੀ ਯੁੱਧ ਦੀ ਮਹਾਰਤ ਹੈ, ਇਹਦੇ ਹੁੰਦਿਆਂ ਇਹ ਲੜਾਈ ਵਿੱਚ ਸਫਲਤਾ ਪ੍ਰਾਪਤ ਕਰਨਾ ਸੌਖਾ ਨਹੀਂ। ਫਿਰ ਸਮਝ ਆਈ, ਜਿਹੜੇ ਪਹਿਲਾਂ ਕਹਿੰਦੇ ਸੀ ਕਿ ਚੰਦ ਮਿੰਟਾਂ ਦੀ ਖੇਡ ਹੈ, ਇੱਥੋਂ ਵਾਇਰਲਸਾਂ ਦੇ ਰਾਹੀਂ ਦਿੱਲੀ ਦਰਬਾਰ ਨੂੰ ਖੁਸ਼ ਕਰਨ ਦੀ ਖਾਤਰ ਬੜੇ ਦਮਗਜੇ ਮਾਰਦੇ ਸਨ, ਉਹਨਾਂ ਦੇ ਪਸੀਨੇ ਸੁੱਟ ਗਏ ਵੀ ਹੁਣ ਇਹ ਕਹਾਣੀ ਉਲਟੀ ਪੈਂਦੀ ਨਜ਼ਰ ਆਉਂਦੀ ਆ। ਇਸੇ ਤਰ੍ਹਾਂ ਦਾ ਦਿਨ ਬੀਤਿਆ, ਰਾਤ ਬੀਤੀ, ਅਤੇ ਦੂਜੇ ਪਾਸੇ ਕੀ ਹੋਇਆ, ਸਾਧ ਸੰਗਤ ਜਿਹੜੇ ਧੰਨ ਤੁਹਾਡੀ ਸੁਲਤਾਨ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਗੁਰੂ ਕੀਆਂ ਸੰਗਤਾਂ ਆਈਆਂ ਸਨ, ਉਹਨਾਂ ਨੂੰ ਵੱਖ ਵੱਖ ਕਮਰਿਆਂ ਵਿੱਚ ਧੱਕੇ ਬੰਦ ਕਰ ਦਿੱਤਾ ਗਿਆ। ਜਿਹੜੇ ਕਮਰੇ ਵਿੱਚ 10 ਆਦਮੀ ਜਾ ਸਕਦੇ ਸੀ ਉੱਥੇ 40-40 ਆਦਮੀ ਠੁੱਸ ਕੇ ਭਰ ਦਿੱਤੇ ਗਏ। ਹੁਣ ਜੂਨ ਦਾ ਮਹੀਨਾ, ਬਿਨਾਂ ਪਾਣੀ ਤੋਂ, ਬਿਨਾਂ ਕਿਸੇ ਪੱਖੇ ਤੋਂ, ਹਵਾ ਤੋਂ, ਕਿਉਂਕਿ ਲਾਈਟ ਪਾਣੀ 'ਤੇ ਬੰਦ ਕੀਤਾ ਹੋਇਆ। ਇਹ ਸਾਡਾ ਹਿਊਮਨ ਰਾਈਟ ਹੈ ਭਾਰਤ ਦਾ। 40-40 ਬੰਦੇ ਧੱਕ ਕੇ ਭਰ ਦਿੱਤੇ ਗਏ, ਕਈ ਸਾਹ ਗੁੰਮ ਕੇ ਖਤਮ ਹੋ ਗਏ, ਕਈ ਬੇਹੋਸ਼ ਹੋ ਗਏ। ਫਿਰ 5 ਦਾ ਦਿਨ ਚੜ੍ਹਿਆ, 5 ਦੇ ਦਿਨ ਚੜ੍ਹਦਿਆਂ ਨੂੰ ਇੱਥੇ ਭਾਰੀ ਟੈਂਕ ਲਿਆਂਦੇ ਗਏ, ਹੋਰ ਭਾਰੀ ਘੇਰਾਬੰਦੀ ਹੋਰ ਟਾਈਟ ਕਰ ਦਿੱਤੀ ਗਈ ਕਿ ਹੁਣ ਅਸੀਂ ਆਰ ਪਾਰ ਦੀ ਲੜਾਈ ਲੜਨੀ ਕਿਹਦੇ ਨਾਲ, ਗੁਰੂ ਦਰਬਾਰ ਨਾਲ। ਫਿਰ ਵੀ ਸਮਝ ਨਹੀਂ ਆਈ ਵੀ ਅਸੀਂ ਕਿਸ ਪਾਸੇ ਜਾ ਰਹੇ ਹਾਂ। ਰਹੋ ਵਿਚਾਰ, ਇਸ 5 ਦੇ ਦਿਨ ਨੂੰ ਅਕਾਲ ਤਖ਼ਤ ਸਾਹਿਬ ਢਾਇਆ ਗਿਆ, ਹਰਿਮੰਦਰ ਸਾਹਿਬ 'ਤੇ ਗੋਲੇ ਚੱਲੇ, ਆਵਾਜਾਵੀ ਤਾਂ ਪਹਿਲਾਂ ਹੀ ਬੰਦ ਕੀਤੀ ਹੋਈ ਸੀ ਅਤੇ ਮਨ ਵਿੱਚ ਇਹ ਸੋਚ ਕੇ ਕਿ ਅਸੀਂ ਅੱਜ ਫਤਿਹ ਪ੍ਰਾਪਤ ਕਰ ਲਵਾਂਗੇ। ਮੈਂ ਬੇਨਤੀ ਕਰਾਂ, ਪਹਿਲਾਂ ਮੈਂ ਆਰੰਭਤਾ ਕੀਤੀ ਸੀ ਕਿ ਇਸ ਘਰ 'ਤੇ ਜਿਸ ਤਰ੍ਹਾਂ ਕੋਈ ਚੜ੍ਹ ਕੇ ਆਉਂਦਾ ਨਾ, ਜਿਸ ਤਰ੍ਹਾਂ ਕੋਈ ਸ਼ਰਧਾ ਲੈ ਕੇ ਆਉਂਦਾ ਉਹ ਵੀ ਪੂਰੀ ਹੁੰਦੀ ਹੈ, ਪਰ ਜੇ ਕੋਈ ਆਪਣੀ ਹੰਕਾਰ ਬੁੱਧੀ ਦੇ ਨਾਲ ਆਪਣੀ ਤਾਕਤ ਦਾ ਬਲ ਪ੍ਰਯੋਗ ਕਰਨਾ ਚਾਹੁੰਦਾ ਹੈ ਤਾਂ ਇੱਥੇ ਤਾਂ ਸਤਿਗੁਰੂ ਪਾਤਸ਼ਾਹ ਜੀ ਦਾ ਇੱਥੇ ਕੋਈ ਘਾਟਾ ਹੈ ਭਾਈ ਸ਼ਕਤੀ ਦਾ? ਇਹ ਤਾਂ ਦੀਨ ਦੁਨੀਆ ਦਾ ਮਾਲਕ ਹੈ, ਇਸੇ ਸਥਾਨ 'ਤੇ ਸਿੱਖਾਂ ਦੇ ਕੇਂਦਰੀ ਧੁਰੇ 'ਤੇ ਸੱਟ ਮਾਰਨ ਦੀ ਖਾਤਰ, ਸਾਡੀਆਂ ਪਰੰਪਰਾਵਾਂ ਨੂੰ, ਸਾਡੀ ਮਰਜ਼ਾਦਾ ਨੂੰ ਤੋੜਨ ਦੀ ਖਾਤਰ ਕਿਤੇ ਇੱਥੇ ਦੇਹਧਾਰੀ ਗੁਰੂ ਆਏ ਜਿਨ੍ਹਾਂ ਨੇ ਪੰਜ ਸਤਾਰੇ ਦੀ ਪੰਜ ਪਿਆਰਾਂ ਦੀ ਥਾਂ 'ਤੇ ਸੱਤ ਸਤਾਰੇ ਸਾਜੇ, ਇੱਥੇ ਗੋਲੀਆਂ ਨਾਲ ਅੱਗ ਵਰਾਈ ਸਾਡੇ ਘਰ ਵਿੱਚ ਆ ਕੇ ਨਾ, ਪਰ ਉਹ ਲੜਾਈ ਅਸੀਂ ਤਾਂ ਨਹੀਂ ਲੜੀ। ਅਸੀਂ ਤਾਂ ਸ਼ਾਂਤਮਈ ਢੰਗ ਨਾਲ ਬੇਨਤੀਆਂ ਅਪੀਲਾਂ ਕਰਨ ਗਏ ਸਾਂ ਵੀ ਨਾ ਭਾਈ, ਇਹ ਸਾਂਝਾ ਦਰਬਾਰ ਹੈ ਗੁਰੂ ਦਾ, ਸਭ ਲਈ ਸਾਂਝਾ, ਇੱਥੇ ਇੱਕ ਕਰਮ ਨਾ ਕਰੋ। ਪਰ ਉਹ ਤਾਂ ਇੱਕ ਵਿਉਂਤਬੰਦੀ ਨਾਲ ਆਏ ਸੀ, ਇਹ ਦੱਸਣ ਆਏ ਸੀ ਕਿ ਇਸ ਦਰਬਾਰ ਵਿੱਚ ਕੋਈ ਸ਼ਕਤੀ ਨਹੀਂ, ਇਸ ਸਰੋਵਰ ਵਿੱਚ ਕੋਈ ਸ਼ਕਤੀ ਨਹੀਂ, ਪੰਜਾਂ ਪਿਆਰਿਆਂ ਦੀ ਕੋਈ ਪ੍ਰਥਾ ਹੀ ਨਹੀਂ, ਇਹ ਸਾਨੂੰ ਸਮਝਾਉਣ ਆਏ ਸੀ। ਪਰ ਵਕਤ ਲੱਗਾ ਕਿ ਜਿਹੜੇ ਇਸ ਸਾਂਝੇ ਘਰ ਨੂੰ ਅੱਗ ਲਾਉਣ ਆਏ ਸੀ, ਉਹਦੀਆਂ ਦਲੀਜ਼ਾਂ ਦੇ ਵਿੱਚ ਉਹੀ ਅੱਗ ਲੱਗੀ ਜਿਹਦੇ ਵਿੱਚ ਖੁਦ ਸੜਿਆ। ਕੋਈ ਟਾਈਮ ਲੱਗਾ ਇਸ ਗੱਲ ਨੂੰ? ਇਹ ਸ਼ਕਤੀ ਹੈ ਗੁਰੂ ਘਰ ਦੀ, ਪਰ ਫਿਰ ਵੀ ਇਹ ਸਮਝ ਨਾ ਆਈ। ਸਾਧ ਸੰਗਤ, ਜੇ ਮਹਾਂਪੁਰਖੇ ਮੋਰਚਾ ਨਾ ਸੰਭਾਲਦੇ, ਦੇਹਧਾਰੀਆਂ ਨੂੰ ਠੱਲ ਨਾ ਪਾਉਂਦੇ, ਅੱਜ ਖੁੱਲ੍ਹੇ ਰੂਪ ਵਿੱਚ ਸਾਡੇ ਦੀਵਾਨ ਨਹੀਂ ਸਨ ਸਜਣੇ। ਇਹ ਬੜੀਆਂ ਵੱਡੀਆਂ ਸਾਜ਼ਿਸ਼ਾਂ ਸਨ ਜਿਨ੍ਹਾਂ ਤੋਂ ਕਲਗੀਧਰ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਮੁੱਚੀ ਸਿੱਖ ਕੌਮ ਨੇ ਆਪਣੇ ਆਪ ਨੂੰ ਬਲਦੀ ਦੇ ਵਿੱਚ ਪਾ ਕੇ ਗੁਰੂ ਦੀਆਂ ਪਰੰਪਰਾ ਨੂੰ ਕਾਇਮ ਰੱਖਿਆ। ਅੱਜ ਗੱਲਾਂ 'ਤੇ ਬੜੀਆਂ ਕਰਨੀਆਂ ਸੌਖੀਆਂ ਨੇ, ਨਾਰੇ ਮਾਰਦੇ ਨੇ, ਕੋਈ ਔਖਾ ਨਹੀਂ, ਪਰ ਜਦੋਂ ਸਿਰ 'ਤੇ ਬਣਦੀ ਹੈ ਨਾ, ਉਦੋਂ ਝੱਲਣਾ ਹੋਵੇ, ਉਹ ਬੜਾ ਔਖਾ ਕਾਰਜ ਹੈ। ਸਾਧ ਸੰਗਤ, ਰਹੋ ਵਿਚਾਰ, ਫਿਰ ਜਿਹੜੀ ਗੱਲ 'ਤੇ ਇਹਨਾਂ ਨੇ ਫਤਿਹ ਦੇ ਦਮਗਜੇ ਮਾਰੇ ਕਿ ਅਸੀਂ ਹੁਣ ਇੱਥੇ ਤੋਪਾਂ ਅਤੇ ਟੈਂਕਾਂ ਦੇ ਨਾਲ ਹਮਲਾ ਕਰ ਦਿੱਤਾ ਹੈ, ਲੜਾਈ ਇਹ ਤਾਂ ਨਹੀਂ ਸੀ, ਸਾਡੀ ਤਾਂ ਲੜਾਈ ਹੀ ਨਹੀਂ ਸੀ। ਅੱਜ ਦਾ ਨੌਜਵਾਨ ਜਿਹੜਾ ਇਹਨਾਂ 30 ਸਾਲਾਂ ਦੇ ਵਿੱਚ ਪੈਦਾ ਹੋਇਆ, ਉਹਦੇ ਮਨ ਵਿੱਚ ਹੋਰ ਵੀ ਸ਼ੰਕੇ ਪੈਦਾ ਹੁੰਦੇ ਨੇ ਵੀ ਇਹ ਯੁੱਧ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੀ ਕਿਉਂ ਕੀਤਾ ਗਿਆ, ਅਸੀਂ ਕੋਈ ਯੁੱਧ ਕਰਨ ਵਾਸਤੇ ਇੱਥੇ ਆਏ ਸੀ? ਨਹੀਂ ਨੌਜਵਾਨੋ, ਇਹ ਯੁੱਧ ਤਾਂ ਸਾਡੇ ਗਲ ਪਿਆ, ਅਤੇ ਜਦੋਂ ਯੁੱਧ ਗਲ ਪੈਂਦੇ ਨਾ, ਉਦੋਂ ਉੱਥੇ ਹੀ ਲੜਨੇ ਪੈਂਦੇ ਆ। ਤੁਸੀਂ ਇਤਿਹਾਸ ਨਹੀਂ ਪੜ੍ਹਿਆ ਕਿ ਜਦੋਂ ਸਿੰਘ ਸਾਹਿਬ, ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਦਰਸ਼ਨ ਕਰਨ ਵਾਸਤੇ ਇੱਥੇ ਆਏ, 30 ਸਿੰਘ ਨਾਲ ਨੇ, ਅਤੇ ਇੱਥੇ ਅਬਦਾਲੀ ਦੇ ਜਰਨੈਲ ਚੜ੍ਹ ਕੇ ਆ ਗਏ ਕਿ ਅਸੀਂ ਹਰਿਮੰਦਰ ਸਾਹਿਬ ਦੀ ਚੱਲ ਰਹੀ ਪਰੰਪਰਾ ਨੂੰ ਖਤਮ ਕਰ ਦੇਣਾ, ਅਤੇ ਉਹਨਾਂ ਗੁਰੂ ਕੇ ਯੋਧੇ ਬਹਾਦਰਾਂ ਨੇ ਸਿਰ 'ਤੇ ਦਰਬਾਰ ਸਾਹਿਬ ਦੇ ਫੁੱਲਾਂ ਦੇ ਸਿਹਰੇ ਲੈ ਕੇ ਸਿਰ 'ਤੇ ਬੰਨ੍ਹ ਕੇ ਗਾਨੇ ਸਜਾਲੇ, ਅਤੇ ਮੌਤ ਨੂੰ ਪਰਾਉਣ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੀ ਜਗ੍ਹਾ 'ਤੇ ਗਹਿ ਗੱਡਮਾ ਯੁੱਧ ਲੜਿਆ 30 ਸਿੰਘਾਂ ਨੇ। ਕਿ ਉਹ ਲੱਭਦੇ ਕਿ ਹੁਣ ਯੁੱਧ ਬਾਹਰ ਜਾ ਕੇ ਲੜਾਂਗੇ, ਲੜਾਈ ਸਾਡੇ ਗਲ ਪਈ, ਅਸੀਂ ਕੋਈ ਲੜਨ ਵਾਸਤੇ ਨਹੀਂ ਇੱਥੇ ਆਏ, ਅਸੀਂ ਤਾਂ ਆਪਣਾ ਹੱਕ ਲੈਣ ਵਾਸਤੇ ਸ਼ਾਂਤਮਈ ਢੰਗ ਦੇ ਨਾਲ ਮੋਰਚਾ ਲਾਇਆ ਹੋਇਆ ਸੀ, ਅਤੇ ਸਾਨੂੰ ਸਾਡੀਆਂ ਕੀਤੀਆਂ ਕੁਰਬਾਨੀਆਂ, ਸਾਡੀ ਕੀਤੀ ਹੋਈ ਘਾਲਣਾ ਦਾ ਫਲ ਦੇਣ ਵਾਸਤੇ ਤੋਪਾਂ ਅਤੇ ਟੈਂਕ ਸਾਡੇ ਗਲ ਪਏ, ਕਿੱਥੇ ਜਾਂਦੇ ਅਸੀਂ? ਹੱਥ ਜੋੜਦੇ, ਮਿੰਨਤਾਂ ਕਰਦੇ ਵੀ ਨਾ ਸਾਨੂੰ ਰੱਖ ਲਓ, ਨਹੀਂ ਇਹ ਤਾਂ ਕਲਗੀਧਰ ਪਾਤਸ਼ਾਹ ਦੀ ਸਾਜੀ ਹੋਈ ਫੌਜ ਹੈ, ਤੁਸੀਂ ਤਾਂ ਉਦੋਂ ਨਹੀਂ ਡਰੇ ਜਦੋਂ ਕਹਿ ਦਿੱਤਾ ਗਿਆ ਕਿ ਦੁਨੀਆ ਦੇ ਵਿੱਚੋਂ, ਪੰਜਾਬ ਦੇ ਵਿੱਚੋਂ ਸਿੱਖਾਂ ਦਾ ਮੂਲ ਖਤਮ ਕਰ ਦਿੱਤਾ ਗਿਆ, ਅਤੇ ਝਾੜੀਆਂ ਉਹਲੇ ਬੈਠੇ ਦੋ ਸਿੱਖਾਂ ਨੇ ਸੁਣਿਆ, ਬਾਬਾ ਬੋਤਾ ਸਿੰਘ ਅਤੇ ਗਰਜਾ ਸਿੰਘ ਨੇ, ਅਤੇ ਉਹਨਾਂ ਨੇ ਇੱਕ ਦਿਨ ਵੀ ਨਹੀਂ ਲੰਘਾਇਆ। ਇੱਕ ਦਿਨ ਜਦੋਂ ਜਾ ਕੇ ਸ਼ਾਹ ਮਾਰਗ ਦੇ ਉੱਪਰ ਨਾਕਾ ਲਾ ਕੇ ਖੜੋ ਗਏ ਕਿ ਸਿੱਖਾਂ ਦਾ ਰਾਜ ਸਥਾਪਿਤ ਹੋ ਗਿਆ ਅਤੇ ਇੱਥੇ ਜਿਹੜਾ ਵੀ ਲੰਘੇਗਾ ਇੱਥੇ ਰੋਜ਼ਾਨਾ ਭਰ ਕੇ ਜਾਏਗਾ, ਟੈਕਸ ਲੱਗੇਗਾ। ਦੋ ਸਿੱਖ ਰਾਜ ਕਰ ਸਕਦੇ ਸੀ, ਪਰ ਇੱਕ ਹੋਂਦ ਜਨਾਈ ਆਪਣੀ ਵੀ ਸਿੱਖਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ ਅਤੇ ਸਾਨੂੰ ਤਾਂ ਇੱਥੇ ਮੋਰਚਾ ਲੱਗਿਆ ਨੂੰ ਕਿੰਨਾ ਸਮਾਂ ਹੋ ਗਿਆ। ਫਿਰ ਇਹ ਵੀ ਨਹੀਂ ਕਹਿ ਸਕਦੇ ਕਿ ਸਾਡਾ ਕੋਈ ਰਾਬਤਾ ਨਹੀਂ ਸੀ, ਅਸੀਂ ਕਿਸ ਤਰ੍ਹਾਂ ਗੱਲ ਕਰਦੇ। 19 ਫਰਵਰੀ 1983 ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਭਾਰਤ ਦੀ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਿਆ ਜਿਹਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਲਿਖੀ ਗਈ ਕਿ ਇਹਨੂੰ ਸਲੋਕ ਪੜ੍ਹ ਕੇ ਸ਼ਾਇਦ ਸਮਝ ਆ ਜਾਵੇ। ਅਸ ਕਿਰਪਾਨ ਖੰਡੋ ਖੜਗ ਤੁਬਕ ਤਵਰਿਆ ਰਤੀਰ ਸਾਹਿਬ ਸਰੋਹੀ ਸਾਹਿਤੀ ਯਹ ਹਮਾਰੇ ਪੀਰ। ਮਹਾਂਪੁਰਖਾਂ ਨੇ ਬਚਨ ਲਿਖੇ ਕਿਹਾ ਕਿ ਰਾਜਨੀਤਿਕ ਤੌਰ 'ਤੇ ਤੂੰ ਦੇਸ਼ ਦੀ ਪ੍ਰਮੁੱਖ ਹੋਣ ਕਰਕੇ ਤੈਨੂੰ ਇੱਕਾ ਚਾਰ ਗੱਲਾਂ ਮੈਂ ਲਿਖਣੀਆਂ ਚਾਹੁੰਦਾ ਹੈ ਕਿ ਸਿੱਖਾਂ ਲਈ ਇੱਥੇ ਦੂਹਰੇ ਮਾਪਦੰਡ ਨੇ। ਸਾਡੇ 20-20 ਸਿੱਖ ਮਹਿਤੇ ਦੇ ਵਿੱਚ ਕਤਲ ਕਰ ਦਿੱਤੇ ਜਾਂਦੇ ਆ, ਉਹਨਾਂ ਦਾ ਇਨਸਾਫ ਤਾਂ ਕੀ ਮਿਲਣਾ, ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਮਿਲਦੀਆਂ ਸਾਨੂੰ। ਚੰਦੋ ਕਲਾਂ ਵਿਖੇ ਸਾਡਾ ਬਹੁਤ ਨੁਕਸਾਨ ਕਰ ਦਿੱਤਾ ਜਾਂਦਾ ਹੈ, ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਸਾੜ ਦਿੱਤੀਆਂ ਜਾਂਦੀਆਂ, ਕੋਈ ਇਨਸਾਫ ਨਹੀਂ ਹੁੰਦਾ। ਇੱਥੇ ਫੜ ਫੜ ਕੇ ਸਿੱਖ ਸ਼ਹੀਦ ਕਰ ਦਿੱਤੇ ਜਾਂਦੇ ਨੇ, ਕੋਈ ਪੁੱਛਣ ਵਾਲਾ ਨਹੀਂ। ਅਸੀਂ ਇਹ ਪੱਤਰਕਾਰ ਤਾਂ ਲਿਖ ਰਹੇ ਹਾਂ ਕਿ ਹਾਲਾਤ ਵਿਗੜਦੇ ਜਾ ਰਹੇ ਨੇ। ਇਹਨਾਂ ਹਾਲਾਤਾਂ ਵਿੱਚ ਜੋ ਕੁਝ ਸਾਨੂੰ ਸਮਝ ਆ ਰਿਹਾ ਹੈ, ਹੋ ਸਕਦਾ ਤੂੰ ਪੁੱਠੇ ਪਾਸੇ ਤੁਰ ਪਵੇ, ਪਰ ਹਕੂਮਤ ਦੇ ਨਸ਼ੇ ਵਿੱਚ ਜਿਹੜਾ ਵੀ ਪੁੱਠੇ ਪਾਸੇ ਤੁਰਿਆ ਹੈ ਉਹ ਨੇਸ਼ ਤੋਂ ਨਬੂਦ ਹੋ ਗਿਆ। ਵੇਖੀ ਕਿਤੇ ਇਸ ਪਾਸੇ ਨਾ ਤੁਰ ਪਈ। ਜੇ ਚਾਹੁੰਦੇ ਹੋ ਤਾਂ ਆਓ ਬੈਠ ਕੇ ਮਸਲਾ ਹੱਲ ਕਰੀਏ, ਸਾਡੇ ਬਣਦੇ ਹੱਕ ਸਾਨੂੰ ਦਿਓ, ਸਿੱਖਾਂ ਦੇ ਨੁਮਾਇੰਦਿਆਂ ਨਾਲ ਸਿੱਖਾਂ ਦੇ ਆਗੂਆਂ ਨਾਲ ਗੱਲ ਕਰਕੇ ਮਸਲਾ ਨਿਬੇੜ ਲਓ। ਇਹ ਪੱਤਰਕਾ ਮਿਲੀ, ਉਹਦਾ ਜਵਾਬ ਵੀ ਆਇਆ ਵੀ ਹਾਂ ਇਹ ਮਸਲਾ ਆਪਾਂ ਜਲਦੀ ਨਿਬੇੜ ਲਵਾਂਗੇ, ਪਰ ਉਹ ਕਿਸ ਤਰ੍ਹਾਂ ਨਿਬੇੜਨਾ ਚਾਹੁੰਦੀ ਸੀ ਉਹ ਸਾਡੇ ਸਾਹਮਣੇ ਆ। ਉਹ ਇਸ ਤਰ੍ਹਾਂ ਹੀ ਨਿਬੇੜਨਾ ਚਾਹੁੰਦੇ ਸੀ ਕਿ ਸਿੱਖਾਂ ਨੂੰ ਇਹੋ ਜਿਹਾ ਸਬਕ ਸਿਖਾਓ, ਕਈਆਂ ਨੇ ਸਿਖਾਇਆ ਭਾਈ ਕਿ ਮੁੜ ਕੇ ਬੋਲਣ ਜੋਗੇ ਨਾ ਰਹਿਣ। ਇਹ ਸਬਕ ਸਿਖਾਇਆ ਗਿਆ, 5-10 ਦਿਨ ਲੰਘਿਆ, ਉਹ ਤੋਪਾਂ ਅਤੇ ਟੈਂਕ ਚੱਲੇ, ਆਹਮੋ ਸਾਹਮਣੀ ਗਹਿ ਗੱਡਮੀ ਲੜਾਈ ਹੋਈ, ਪਰ ਦੱਸੋ 1-20 ਸਿੱਖ ਨੇ। ਮੈਂ ਬਲਹਾਰ ਹਾਂ ਉਹਨਾਂ ਗੁਰੂਕੀਆਂ ਸੰਗਤਾਂ 'ਤੇ ਜਿਨ੍ਹਾਂ ਨੇ ਦੁੱਖ ਤਾਂ ਸਹਿ ਲਏ, ਕਈ ਮਾਸੂਮ ਬੱਚਿਆਂ ਦੇ ਸਾਹ ਘੁੱਟ ਦਮ ਕੇ ਪੂਰੇ ਵੀ ਹੋ ਗਏ, ਪਰ ਉਹਨਾਂ ਇਸ ਗੱਲ ਦਾ ਗਮ ਨਹੀਂ ਕੀਤਾ। ਉਹਨਾਂ ਗਮ ਕੀਤਾ ਤਾਂ ਇਹ ਕੀਤਾ ਕਿ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਨਹੀਂ ਸੀ ਹੋਣਾ ਚਾਹੀਦਾ। ਦੂਸਰੇ ਪਾਸੇ ਇਸ ਮੱਚ ਦੀ ਸ਼ਮਾਂ ਦੇ ਵਿੱਚੋਂ ਉਸ ਮਰਦ ਬਹਾਦਰ ਨੇ ਕਿਹਾ, ਗੁਰੂ ਕੇ ਸਿੰਘੋ ਕੋਈ ਜਾਣਾ ਚਾਹੁੰਦਾ ਖੁਸ਼ੀ ਨਾਲ ਚਲਾ ਜਾਵੇ। 1 ਵੀ ਗਿਆ ਕੋਈ? ਫਿਰ ਇਸ ਗਹਿ ਗੱਡਮੀ ਲੜਾਈ ਦੇ ਵਿੱਚੋਂ ਜਿਹੜੇ ਜਰਨੈਲ ਕਹਿੰਦੇ ਸੀ ਬੱਦਲਾਂ ਦੀ ਗਰਜ ਹੋਰ ਹੁੰਦੀ ਹੈ, ਤੋਪਾਂ ਦੀ ਗਰਜ ਹੋਰ ਹੁੰਦੀ ਹੈ, ਤੋਪਾਂ ਦੀ ਗਰਜ ਚੱਲੇਗੀ ਅਤੇ ਵੱਡੇ ਵੱਡੇ ਸ਼ੇਰ ਦਿਲ ਵੀ ਦਹਿਲ ਜਾਣਗੇ, ਪਰ ਕੋਈ ਦਿਲ ਦਹਿਲਿਆ? ਕਿਸੇ ਨੇ ਆਪਣੇ ਆਪ ਨੂੰ ਫੌਜ ਦੇ ਹਵਾਲੇ ਕਰ ਦਿੱਤਾ? ਕੋਈ 1 ਵੀ ਮਿਸਾਲ ਦੇ ਦੇਣ? 1 ਵੀ ਨਹੀਂ। ਜਿਨ੍ਹਾਂ ਦੇ ਮਨ ਵਿੱਚ ਚਾਹ ਸੀ ਕਿ ਅਸੀਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਦੀ ਖਾਤਰ ਆਪਾਂ ਨਿਸ਼ਾਵਰ ਕਰਨਾ ਹੈ ਅਤੇ ਇੱਥੇ ਆਪਣੇ ਆਪ ਨੂੰ ਇਸ ਪੰਥ ਦੇ ਲੇਖੇ ਲਾ ਕੇ ਅਸੀਂ ਸੁਰਖਰੂ ਹੋਣਾ ਹੈ, ਉਹਨਾਂ ਨੂੰ ਬੜਾ ਕਾਹਦਾ ਫਿਕਰ ਸੀ ਭਾਈ। ਅਤੇ ਜਦੋਂ ਵੀ ਇਹਦਾ ਮੁਤਾਲਿਆ ਕਰੋਗੇ ਉਦੋਂ ਸਮਝ ਆ ਜਾਏਗੀ ਕਿ ਇੱਕ ਪਾਸੇ 200-250 ਸਿੱਖ ਗਿਣ ਸਕਦੇ ਹਾਂ, ਹੁਣ ਤਾਂ ਬੜਿਆਂ ਨੇ ਗਿਣਤੀ ਕਰ ਲਈ, ਅਤੇ ਦੂਸਰੇ ਪਾਸੇ ਲੱਖਾਂ ਅਤੇ ਕਈ ਯੋਜਨਾਬੰਦ ਜਰਨੈਲ ਜਿਹੜੀਆਂ ਆਪਣੀਆਂ ਲਿਖਤਾਂ ਵਿੱਚ ਬਹੁਤ ਕੁਝ ਛਪਾਉਂਦੇ ਵੀ ਇਹ ਕੁਝ ਲਿਖ ਗਏ ਕਿ ਉਹਨਾਂ ਦਾ ਮੁਕਾਬਲਾ ਕਰਨ ਲੱਗਿਆਂ ਸਾਨੂੰ ਸ਼ਰਮਸਾਰ ਹੋਣਾ ਪਿਆ। ਲੁਕਾਉਂਦੇ ਵੀ ਇਹ ਕੁਝ ਲਿਖ ਗਏ, ਪਰ ਜਦੋਂ 5 ਦੀ ਰਾਤ ਬੀਤੀ ਉਦੋਂ ਤੱਕ ਅਕਾਲ ਤਖ਼ਤ ਸਾਹਿਬ ਦੇ ਗੁੰਬਦ ਢਾ ਦਿੱਤੇ ਗਏ, ਸਿੱਖਾਂ ਦੇ ਬਹੁਤ ਵੱਡੇ ਇਤਿਹਾਸਿਕ ਵਿਰਸੇ ਨੂੰ ਸਿੱਖ ਲਾਇਬ੍ਰੇਰੀ ਨੂੰ ਸਾੜ ਦਿੱਤਾ ਗਿਆ। ਅੱਜ ਹੀ ਮੇਰੀ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਨਾਲ ਸਵੇਰੇ ਗੱਲ ਹੋਈ, ਮੈਂ ਕਿਹਾ ਸਿੰਘ ਸਾਹਿਬ ਜੀ ਤੁਸੀਂ ਡਿਊਟੀ 'ਤੇ ਸੀ, ਕਹਿੰਦੇ ਜਦੋਂ 6 ਤਰੀਕ ਸਵੇਰੇ ਸਾਨੂੰ ਕੱਢਿਆ ਗਿਆ ਨਾ, 3 ਦਿਨ ਬਾਅਦ ਦਰਬਾਰ ਸਾਹਿਬ 'ਚੋਂ ਹਰਿਮੰਦਰ ਸਾਹਿਬ 'ਚੋਂ, ਕਹਿੰਦੇ ਉਦੋਂ ਪ੍ਰਕਰਮਾਂ ਦੇ ਵਿੱਚ 12 ਟੈਂਕ ਮੈਂ ਆਪ ਵੇਖੇ, 12 ਟੈਂਕ। ਚਾਈਨਾ ਨਾਲ ਜੰਗ ਲੱਗੀ ਸੀ, ਪਾਕਿਸਤਾਨ ਨਾਲ ਜੰਗ ਲੱਗੀ ਹੋਈ ਸੀ, 12 ਟੈਂਕ ਇੱਥੇ ਪ੍ਰਕਰਮਾਂ 'ਚ ਖੜ੍ਹੇ ਸੀ। ਇਹ ਕੁਝ ਵਾਪਰਿਆ, ਪਰ ਇਹ ਕੁਝ ਵਾਪਰਨ ਦੇ ਬਾਵਜੂਦ ਉਹ ਗੁਰੂ ਕੇ ਸਿੱਖ, ਉਹ ਯੋਧੇ ਜਰਨੈਲ, ਮੈਂ ਇੱਥੇ ਇੱਕ ਗੱਲ ਹੀ ਕਰਨੀ ਨਾ ਭੁੱਲ ਜਾਵਾਂ, ਜਦੋਂ 1 ਤੋਂ ਲੈ ਕੇ 4 ਤੱਕ ਬਹੁਤ ਸੈਂਸਰ ਲਾਉਣ ਦੇ ਬਾਵਜੂਦ ਵੀ 1 ਤੋਂ ਦੂਸਰੇ ਤੋਂ ਤੀਸਰੇ ਕੰਨੋ ਕੰਨੀ ਗੱਲ ਫੌਜਾਂ ਦੀਆਂ ਪਲਟਣਾਂ ਵਿੱਚ ਪਹੁੰਚੀ, ਅਤੇ ਬਹੁਤ ਸਾਰੇ ਸਿੱਖ ਫੌਜੀ ਬਹਾਦਰ ਜਿਹੜੇ ਦੇਸ਼ ਦੀਆਂ ਹੱਦਾਂ 'ਤੇ ਛੀਨੇ ਤਾਣ ਤਾਣ ਕੇ ਸ਼ਹਾਦਤਾਂ ਪਾ ਜਾਂਦੇ ਨੇ, ਜਦੋਂ ਪਤਾ ਲੱਗਾ ਕਿ ਅੱਜ ਸਾਡੇ ਹੀ ਮੱਕੇ ਦੇ ਵਿੱਚ, ਸਾਡੇ ਹੀ ਕਾਬੇ ਦੇ ਵਿੱਚ, ਸਾਡੇ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਇਸੇ ਫੌਜੀ ਬਲ ਦਾ ਪ੍ਰਯੋਗ ਕੀਤਾ ਜਾ ਰਿਹਾ, ਉਹਨਾਂ ਦੀ ਆਤਮਾ ਜਾਗ ਉੱਠੀ, ਕਰਲਾ ਉੱਠੀ, ਉਹਨਾਂ ਨੇ ਫੌਜ 'ਚੋਂ ਬਗਾਵਤ ਕਰ ਦਿੱਤੀ। ਬਹੁਤ ਥਾਵਾਂ ਤੋਂ ਬਗਾਵਤ ਹੋਈ ਔਰ ਬਹੁਤ ਸਾਰੇ ਫੌਜੀ ਇਸ ਬਗਾਵਤ ਦੇ ਕਾਰਨ ਸ਼ਹਾਦਤਾਂ ਪਾ ਗਏ, ਇੱਥੇ ਪਹੁੰਚ ਹੀ ਨਹੀਂ ਸਕੇ, ਰਾਹ 'ਚ ਫੜ ਲਿਆ, ਕਈਆਂ ਨੂੰ ਲੰਮੀਆਂ ਜੇਲ੍ਹਾਂ ਹੋਈਆਂ। ਇੱਕ ਜਿਉਂਦੀ ਜਾਗਦੀ ਕੌਮ ਦੀ ਜ਼ਮੀਰ ਦੀ ਨਿਸ਼ਾਨੀ ਸੀ, ਦੂਸਰੇ ਪਾਸੇ ਸਾਡੀਆਂ ਬੀਬੀਆਂ, ਬੀਬੀ ਉਪਕਾਰ ਕੌਰ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਇਸਤਰੀ ਵਿੰਗ ਦੀ ਪ੍ਰਧਾਨ ਸੀ, ਭਾਈ ਮੋਹਰ ਸਿੰਘ ਜਿਸ ਦੀਆਂ 2 ਬੀਬੀਆਂ ਬੇਟੀਆਂ, ਇੱਕ ਉਹਦੇ ਘਰ ਵਾਲੀ, ਇਸ ਚੱਲਦੇ ਘਮਸਾਨ ਯੁੱਧ ਦੇ ਵਿੱਚ ਆਪਣੇ ਆਪ ਇਹ ਯੁੱਧ ਵਿੱਚ ਲੜਦਿਆਂ ਹੋਇਆ ਸ਼ਹਾਦਤ ਦਾ ਜਾਮ ਪੀ ਗਏ। ਫਿਰ ਕਿਹਨੂੰ ਕਹਾਂਗੇ ਘੱਟ ਸੀ ਭਾਈ। ਅਤੇ ਫਿਰ ਇਹਦੇ ਅਤੇ ਪਰਦਾ ਪਾਉਣ ਵਾਸਤੇ ਬੜਾ ਕੁਝ ਕੀਤਾ ਗਿਆ। 6 ਜੂਨ ਤੋਂ ਚੜ੍ਹਨ ਤੋਂ ਬਾਅਦ ਇੱਕ ਪਾਸੇ ਉਹ ਸੂਰਬੀਰ ਬਹਾਦਰ ਯੋਧੇ ਸੀ ਜਿਨ੍ਹਾਂ ਦੇ ਮਨ ਵਿੱਚ ਚਾਅ ਸੀ, ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਆ ਜੋ ਲੜਾ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰਿਆ ਕਬੂ ਨਾ ਛੱਡ ਖੇਤ। ਇੱਕ ਪਾਸੇ ਉਹ ਸੀ ਜਿਨ੍ਹਾਂ ਨੇ ਦੁਨੀਆ ਦੇ ਸਾਹਮਣੇ ਸਿੱਖਾਂ ਦੇ ਉਸ ਕਿਰਦਾਰ ਨੂੰ ਪੇਸ਼ ਕੀਤਾ ਕਿ ਸਿੱਖ ਕਦੇ ਕਲਗੀਧਰ ਪਾਤਸ਼ਾਹ ਦੀ ਕਿਰਪਾ ਦੇ ਨਾਲ 40 ਕੁ ਦੀ ਗਿਣਤੀ ਦੇ ਨਾਲ ਚਮਕੌਰ ਦੀ ਗੜੀ ਵਿੱਚ ਲੜਦੇ ਨੇ। ਇਹ ਵੱਖਰੀ ਗੱਲ ਹੈ ਕਿ ਉੱਥੋਂ ਛਤਰ ਛਾਇਆ, ਆਪ ਕਲਗੀਧਰ ਪਾਤਸ਼ਾਹ ਦੀ ਸੀ ਮੌਕੇ 'ਤੇ, ਅਤੇ ਕਦੇ ਇੰਨੀ ਕੁ ਗਿਣਤੀ ਦੇ ਵਿੱਚ ਖਦਰਾਣੇ ਦੀ ਢਾਬ 'ਤੇ 1000 ਦੁਸ਼ਮਣਾਂ ਨਾਲ ਮੁਕਾਬਲਾ ਕਰਨ ਵਾਸਤੇ ਜੂਝ ਪੈਂਦੇ ਨੇ, ਪਰ ਗੱਲ ਗਿਣਤੀ ਦੀ ਨਹੀਂ। ਇੱਥੇ ਆਪ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੀ, ਗੁਰੂ ਰਾਮਦਾਸ ਮਹਾਰਾਜ ਦੀ ਛਤਰ ਛਾਇਆ ਸੀ ਕਿ ਕੁਝ ਗਿਣਤੀ ਦੇ ਸਿੰਘਾਂ ਨੇ ਉਸੇ ਸਿੱਖਾਂ ਦੇ ਕਿਰਦਾਰ ਨੂੰ ਫਿਰ ਚਮਕਾਇਆ ਕਿ ਜੋ ਅਸੀਂ ਕਿਹਾ ਉਹ ਹੀ ਕਰਨਾ ਹੈ, ਅਤੇ ਜੇ ਇਸ ਅਜਮਨ ਦੀ ਖਾਤਰ ਸਾਨੂੰ ਆਪਾਂ ਨਿਸ਼ਾਵਰ ਕਰਨਾ ਪਵੇ ਤਾਂ ਅਸੀਂ 1 ਇੰਚ ਵੀ ਪਿਛਾਂਹ ਨਹੀਂ ਝੇਟਣਾ। ਇਹ ਦੁਨੀਆ ਦੇ ਸਾਹਮਣੇ ਸਾਧ ਸੰਗਤ ਸਿੱਖੀ ਦਾ ਇਤਿਹਾਸ ਦੁਹਰਾਇਆ ਗਿਆ। ਇਸ ਗੱਲ ਤੋਂ ਵੀ ਚਿੰਤਿਤ ਸਨ ਵੀ ਇਹ ਬਹਾਦਰ ਮਰਦਰਾਂ ਦੀ ਤਰ੍ਹਾਂ ਸਾਡੇ ਸਾਹਮਣੇ ਡਟ ਕੇ ਜੂਝ ਕੇ ਸ਼ਹੀਦ ਹੋ ਗਏ, ਦੁਨੀਆ ਨੂੰ ਕੀ ਦੱਸਾਂਗੇ ਕਿ ਜਿਨ੍ਹਾਂ ਨੂੰ ਕਿਹਾ ਸੀ 1-2 ਘੰਟਿਆਂ ਦੀ ਗੱਲ ਹੈ, ਉਹ 72 ਘੰਟੇ ਭਾਰਤੀ ਫੌਜ ਦੇ ਨੱਕ ਵਿੱਚ ਦਮ ਕਰਕੇ ਮੂਹਰੇ ਜੂਝਦੇ ਰਹੇ, ਕੀ ਕਹਾਂਗੇ। ਫਿਰ ਪਰਦਾਪੋਸ਼ੀ ਕੀਤੀ ਅਤੇ ਫਿਰ ਜਿੰਨੀ ਜਲਦੀ ਦੇ ਵਿੱਚ ਜੋ ਕੁਝ ਹੋ ਸਕਦਾ ਸੀ, 7 ਤਰੀਕ ਨੂੰ ਇੱਥੇ ਸਫਾਈ ਦਾ ਇੰਤਜ਼ਾਮ ਕੀਤਾ ਗਿਆ। ਰੈੱਡ ਕ੍ਰਾਸ ਦੇ ਮੁਲਾਜ਼ਮ, ਹੋਰ ਬਹੁਤ ਸਾਰੀਆਂ ਸੰਸਥਾਵਾਂ ਨੂੰ ਆਪਣੇ ਬਲ ਪ੍ਰਯੋਗ ਦੇ ਨਾਲ ਪ੍ਰਕਰਮਾਂ ਦੀ ਸਫਾਈ ਕੀਤੀ। 8 ਤਰੀਕ ਨੂੰ ਭਾਰਤ ਦਾ ਰਾਸ਼ਟਰਪਤੀ ਆਇਆ ਇੱਥੇ, ਜੈਲ ਸਿੰਘ। ਜਦੋਂ ਜੈਲ ਸਿੰਘ ਰਾਮਗੜੀਆ ਬੁੰਗੇ ਦੇ ਸਾਹਮਣੇ ਆਇਆ, ਉਹਦੇ ਕੰਨ ਕੋਲ ਦੀ ਗੋਲੀਆਂ ਲੰਘੀਆਂ, ਉਸ ਬੁੰਗੇ ਦੇ ਥੱਲੇ ਬੇਸਮੈਂਟ ਦੇ ਵਿੱਚੋਂ ਗੋਲੀਆਂ ਚੱਲੀਆਂ। ਸਿੰਘਾਂ ਦੇ ਦੱਸਣ ਮੁਤਾਬਕ ਇਸ ਥਾਂ 'ਤੇ ਭਾਈ ਦਲਵੀਰ ਸਿੰਘ, ਭਾਈ ਸਵਰਨ ਸਿੰਘ ਜੂਝਦੇ ਸਨ। ਜਦੋਂ ਇਹੋ ਜਿਹੇ ਹਾਲਾਤ ਬਣੇ, ਫਿਰ ਭਗਦੜ ਮੱਚੀ ਕਿ ਜਿਸ ਨੂੰ ਅਸੀਂ ਖਤਮ ਹੋਇਆ ਸਮਝਦੇ ਸੀ, ਉਹ ਤਾਂ ਹਾਲੇ ਸਾਡੇ ਸਿਰ 'ਤੇ ਮੰਡਰਾ ਰਿਹਾ। ਸਭ ਕੁਝ ਇਹ ਕੁਝ ਖਾਲਸਾ ਜੀ ਤੁਹਾਡੇ ਸਾਹਮਣੇ ਵਾਪਰਿਆ। ਅੱਜ ਜਦੋਂ ਵੀ ਇਸ ਦਾ ਅਨੈਲਿਸਿਸ ਕਰੋਗੇ, ਮੈਂ ਸਿੱਧੇ ਤੌਰ 'ਤੇ ਬੇਨਤੀ ਕਰਾਂ, ਉਸ ਤੋਂ ਬਾਅਦ ਫਿਰ ਕਾਰ ਸੇਵਾ ਹੋਈ, ਜਿਹਦੇ ਵਿੱਚ ਬਾਅਦ ਵਿੱਚ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਵਾਲਾ ਚੰਦਰ ਸ਼ੇਖਰ ਇੱਥੇ ਆਇਆ। ਚੰਦਰ ਸ਼ੇਖਰ ਨੂੰ ਜਦੋਂ ਉਹਨੇ ਖੁਦ ਵੀ ਟੋਕਰੀ ਚੱਕੀ ਅਤੇ ਪ੍ਰੈਸ ਪੁੱਛਦੀ ਹੈ ਕਿ ਚੰਦਰ ਸ਼ੇਖਰ ਜੀ ਤੁਸੀਂ ਕੀ ਸਮਝਦੇ ਹੋ, ਕਹਿੰਦਾ ਮੈਂ ਸਮਝਦਾ ਕਿ ਆਹ ਧੌਲੀਆਂ ਦਾੜੀਆਂ, ਇਹਨਾਂ ਸਿੱਖਾਂ ਦੇ ਗੰਭੀਰ ਚਿਹਰੇ, ਜਿਨ੍ਹਾਂ ਦੇ ਸਿਰ 'ਤੇ ਬੱਠਲ ਨੇ ਕਾਰ ਸੇਵਾ ਦੇ, ਜਿਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਵੱਗ ਕੇ ਦਾੜੀਆਂ 'ਤੇ ਪਹੁੰਚ ਗਏ ਨੇ, ਇਹ ਦਾੜੀਆਂ 'ਚ ਫਸੇ ਹੋਏ ਹੰਝੂਆਂ ਦੀ ਭਾਸ਼ਾ, ਜਿਹੜਾ ਹੁਕਮਰਾਨ ਨਹੀਂ ਨਾ ਸਮਝ ਸਕਦਾ ਉਹ ਵਿਨਾਸ਼ਕਾਰੀ ਹੋਇਆ ਕਰਦਾ। ਚੰਦਰ ਸ਼ੇਖਰ ਨੇ ਇਹ ਗੱਲ ਕਹੀ, ਕਹਿੰਦਾ ਇਹਨਾਂ ਹੰਝੂਆਂ ਦੀ ਭਾਸ਼ਾ ਨਹੀਂ ਨਾ ਜੇ ਕੋਈ ਸਮਝਦਾ ਤਾਂ ਉਹ ਵਿਨਾਸ਼ਕਾਰੀ ਤੋਂ ਉੱਪਰ ਨਹੀਂ ਉੱਠ ਸਕਦਾ। ਸਾਧ ਸੰਗਤ ਇੰਨਾ ਕੁਝ ਵਾਪਰਿਆ, ਇੰਨਾ ਕੁਝ ਵਾਪਰਨ ਤੋਂ ਬਾਅਦ ਅੱਜ ਤੱਕ 33 ਸਾਲਾਂ ਵਿੱਚ ਭਾਰਤ ਦੇ ਆਲਾ ਬੰਦਿਆਂ ਨੇ, ਪ੍ਰਮੁੱਖ ਬੰਦਿਆਂ ਨੇ ਇਸ ਗੱਲ ਨੂੰ ਮੰਨਿਆ ਕਿ ਗਲਤੀ ਹੋਈ ਅਤੇ ਸਾਡੇ 'ਤੇ ਜ਼ੁਲਮ ਵੀ ਹੋਇਆ ਅਤੇ ਸਾਡੇ 'ਤੇ ਹੁਕਮ ਅੱਜ ਫਿਰ ਉਹੀ ਹੈ ਵੀ ਤੁਸੀਂ ਭੁੱਲ ਜਾਓ, ਤੁਸੀਂ ਇਸ ਗੱਲ ਨੂੰ ਛੱਡ ਦਿਓ। ਉਹ ਭਲੇ ਉਹ ਭੁੱਲਣ ਵਾਸਤੇ ਤੁਸੀਂ ਕਦਮ ਹੀ ਕਦੋਂ ਚੱਕਿਆ? ਭਾਰਤ ਵਿੱਚ ਹਕੂਮਤਾਂ ਬਦਲੀਆਂ ਪਰ ਕਿਸੇ ਹਕੂਮਤ ਨੇ ਆ ਕੇ, ਹਕੂਮਤ ਦੇ ਮੁਖੀ ਨੇ ਆ ਕੇ, ਹਕੂਮਤ ਦੀ ਕੈਬਨਿਟ ਨੇ ਆ ਕੇ ਇੱਥੇ ਗਲ ਵਿੱਚ ਪੱਲਾ ਪਾ ਕੇ ਦਰਸ਼ਨੀ ਡਿਉੜੀ ਵਿੱਚ ਖਲੋ ਕੇ ਗੁਰੂ ਰਾਮਦਾਸ ਮਹਾਰਾਜ ਤੋਂ ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਪਕਾਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੋਂ ਗਲ ਵਿੱਚ ਪੱਲਾ ਪਾ ਕੇ ਖੇਮਾ ਮੰਗੀ ਕਿ ਸਤਿਗੁਰੂ ਜੀ ਇਹ ਸਾਡੀ ਹਕੂਮਤ ਤੋਂ ਬੜੀ ਵੱਡੀ ਭੁੱਲ ਹੋਈ ਆ, ਤੁਹਾਡੇ ਹੁਕਮਰਾਨ ਇਸ ਹਕੂਮਤ ਦੇ ਭਾਈਵਾਲ ਤਾਂ ਤੁਹਾਨੂੰ ਸਲਾਹਾਂ ਦੇਣ ਕਿ ਤੁਹਾਡੀ ਗਲਤੀ ਆ, ਪਰ ਤੁਸੀਂ ਉਸ ਗੁਰੂ ਤੋਂ ਗਲਤੀ ਦੀ ਖਿਮਾ ਵੀ ਨਾ ਮੰਗੋ ਅਤੇ ਫਿਰ ਮਸਲੇ ਤਾਂ ਜਿਉਂ ਦੇ ਤਿਉਂ ਹੀ ਹੈ ਭਾਈ, ਹਲੇ ਵੀ ਕੁਝ ਨਹੀਂ ਵਿਗੜਿਆ। ਇਸ ਗੱਲ ਨੂੰ ਇਨਸਾਨੀਅਤ ਦੇ ਤੌਰ 'ਤੇ ਆਪਣੇ ਜੇਨ ਵਿੱਚ ਲਿਆਓ ਕਿ ਇਸ ਕੌਮ ਨਾਲ ਬੇਇਨਸਾਫੀ ਕਿਉਂ ਹੋਈ। ਇਹ ਤਾਂ ਸਰਬੱਤ ਦਾ ਭਲਾ ਚਾਹੁਣ ਵਾਲੀ ਕੌਮ ਹੈ, ਇਹ ਤਾਂ ਤੁਰਕੀ ਬਾਣੀ ਸਰਬੱਤ ਜੀਆਂ ਦੀ ਕਲਿਆਣ ਵਾਸਤੇ ਆ, ਇੱਥੇ ਹੀ ਕਿਉਂ ਸਭ ਕੁਝ ਵਾਪਰਿਆ ਅਤੇ ਪਹਿਲਾਂ ਜੋ ਕੁਝ ਵਾਪਰਿਆ ਸੀ ਉਹ ਤੋਂ ਕਿਉਂ ਨਹੀਂ ਕੁਝ ਸਿੱਖਿਆ? ਅਤੇ ਅੱਜ ਵੀ ਭਾਈ ਸਮਾਂ ਹੈ ਕਿ ਅਸੀਂ ਇਸ ਗੁਰੂ ਦਰਬਾਰ ਵਿੱਚ ਉਹ ਭਾਵਨਾ ਲੈ ਕੇ ਆਓ ਕਿ ਅਸੀਂ ਭੁੱਲੇ ਹੋਏ ਹਾਂ ਅਤੇ ਸਾਡੀ ਭੁੱਲ ਦੀ ਮਹਾਰਾਜ ਸਾਨੂੰ ਮੁਆਫ਼ੀ ਦੇ ਦੇਵੇ ਕਿ ਇਸ ਦਰਬਾਰ 'ਤੇ ਤੋਪਾਂ 'ਤੇ ਟਿੰਕ ਨਹੀਂ ਸੀ ਚੱਲੇ ਚਾਹੀਦੇ ਅਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਵਿੱਚ ਕੋਈ ਘਾਟਾ ਨਹੀਂ। ਇਹ ਸਦਭਾਵਨਾ ਦੇ ਦਰਵਾਜ਼ੇ ਤਾਂ ਖੁੱਲ੍ਹ ਸਕਦੇ ਆ ਅਤੇ ਜੇ ਇਸੇ ਹੀ ਹੈਂਕੜ ਵਿੱਚ ਰਹੇ ਬਹੁਤ ਨੁਕਸਾਨ ਹੋਇਆ ਅਤੇ ਬਹੁਤ ਨੁਕਸਾਨ ਹੋਏਗਾ। ਜਿਹੜੇ ਇਸ ਹਕੂਮਤ ਦੇ ਨਸ਼ੇ ਵਿੱਚ ਦਿੱਲੀ ਤੋਂ ਬੈਠੇ ਹੀ ਹੁਕਮ ਕਰਦੇ ਸਨ ਕਿ ਉਹਨਾਂ ਦੀਆਂ ਦਲੀਜ਼ਾਂ ਵਿੱਚ ਅੱਗ ਨਹੀਂ ਮੱਚੀ, ਜੇ ਸਾਡੇ ਘਰ ਵਿੱਚ ਅੱਗ ਮੱਚੀ ਤਾਂ ਉੱਥੇ ਵੀ ਕੋਈ ਸਤਵੰਤ ਸਿੰਘ ਬੇਅੰਤ ਸਿੰਘ ਚਲੇ ਹੀ ਗਿਆ ਨਾ, ਉੱਥੇ ਕੀ ਹੋਇਆ? ਫਿਰ ਆਪਣੇ ਆਪ ਨੂੰ ਬਚਾ ਲਿਆ ਨਹੀਂ? ਇਹ ਤਾਂ ਹਕੂਮਤਾਂ ਦੇ ਨਸ਼ੇ ਨੇ, ਇਹਦੇ ਤੋਂ ਉੱਠੋ, ਇਹਦੇ ਤੋਂ ਉੱਠ ਕੇ ਥੱਲੇ ਆਓ, ਸਧਾਰਨ ਬਿਰਤੀ ਵਿੱਚ ਆ ਕੇ ਗੁਰੂ ਧਰ ਦੇ ਸਵਾਲੀ ਬਣ ਕੇ ਇੱਕ ਆਪਣੇ ਮਨ ਵਿੱਚ ਵਲਵਲਾ ਲੈ ਕੇ ਆਓ ਤਾਂ ਸਤਿਗੁਰੂ ਜੀ ਰਹਿਮਤ ਕਰ ਸਕਦੇ ਨੇ। ਇਸੇ ਪ੍ਰਥਾ ਇਹ ਸਤਿਗੁਰੂ ਦੀ ਅੱਜ ਆਏ ਹੋਏ ਸ੍ਰੀ ਮੁੱਖ ਵਾਕ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਆਓ ਸਾਧ ਸੰਗਤ ਜੀ, ਆਪਾਂ ਸਾਰੇ ਸ਼ਰਧਾ ਭਾਵਨਾ ਦੇ ਨਾਲ ਗੁਰੂ ਦਾ ਸ੍ਰੀ ਮੁੱਖ ਵਾਕ ਸਰਵਣ ਕਰੀਏ ਅਤੇ ਸਰਬੱਤ ਦੁਨੀਆਂ ਵਿੱਚ ਵੱਜਦੇ ਸਿੱਖਾਂ ਨੂੰ ਮੈਂ ਬੇਨਤੀ ਕਰੂੰ, ਚੜ੍ਹਦੀ ਕਲਾ ਵਿੱਚ ਰਹੋ। ਠੀਕ ਹੈ, ਆਪਣਾ ਇੱਥੇ ਬਹੁਤ ਨੁਕਸਾਨ ਹੋਇਆ ਪਰ ਤੁਹਾਡਾ ਵਿਰਸਾ ਦੁਨੀਆਂ 'ਚ ਉਜਾਗਰ ਹੋਇਆ, ਤੁਹਾਡੀਆਂ ਭਾਵਨਾਵਾਂ ਉਜਾਗਰ ਹੋਈਆਂ, ਤੁਹਾਡਾ ਜੋ ਕਲਚਰ ਸੀ 125,000 ਦੇ ਨਾਲ ਲੜਨ ਵਾਲਾ ਉਹ ਦੁਨੀਆਂ ਵਿੱਚ ਉਜਾਗਰ ਹੋਇਆ, ਤੁਹਾਡਾ ਸਿੱਖੀ ਦਾ ਜੋ ਬੋਲਬਾਲਾ ਸੀ ਉਹ ਉਜਾਗਰ ਹੋਇਆ, ਤੁਹਾਡਾ ਬਾਣੀ ਅਤੇ ਬਾਣਾ ਉਜਾਗਰ ਹੋਇਆ। ਇਹਨੂੰ ਸਾਂਭਣ ਵਾਸਤੇ ਉਪਰਾਲਾ ਕਰੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਸਦਭਾਵਨਾ ਮਨ ਵਿੱਚ ਰੱਖੋ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ पाए हुए इन्हां पूर्णियां दे चलन वास्ते हमेशा तत्पर रहो, सतगुरु रहमत करनगे। आओ सतगुरु जी जो कृपा करते हैं ध्यान नाल सरवण करिए।
सतनाम श्री वाहे गुरु साहिब जी, जो जान पाओ भगत कछ जानै।
भगत कबीर जी दी रचना द्वारा सतगुरु सच्चे पातशाह जी कृपा करते ने कि जिहड़ा जन सेवक कुछ ना कुछ भी भाव भगती का आनंद माणदा जानदा है,
ताको अचरज काहो,
कोई अचरजता नहीं। लखां फौजां चढ़िया पर जिन्हू भाव भगती का आनंद सी उहनू कादी अचरजता सी भाई, उहनू कोई नहीं सी। उहनू पता सी कि सब कुछ उहदे हुक्म विच हो रहा है। हजूर फरमाउंदे ने जो जन भाव भगत कछ जाना है, जिहड़ा थोड़ी भी भाव भगती दे विच लीन है, भगती दे दरवाजे ते पहुंचिया होया है, हजूर फरमाउंदे ने कि भाई ताको अचरज काहो, कहिंदे उहनू किस चीज़ दी अचरजता है, उहनू कोई अचरजता नहीं है।
ज्यों जल जल मह पैस ना निकसै,
जिवें भाई कहिंदे जल जल दा घड़ा भरिया होवे ते उहनू नदी विच पा दईए, ते फिर जिहड़ा पाणी घड़े चों कढ़िया सी उही फिर नदी चों कढ के पाणी च पाउणा चाहिए, नहीं ना पएगा, है ते पाणी पाणी दा रूप ही। कहिंदे इसे तरह हर हर जन दुई एक है बे विचार कछ नाहे, जिहड़े भाव भगती द्वारा आत्मा ते परमात्मा दे पंध नूं मेट लिया जिन्हां ने, ਉਹ ਭਾਈ ਉਹਦੇ ਵਿੱਚ ਭੇਦ ਹੋ ਗਏ, ਮੁੜ ਕੇ ਨਹੀਂ ਅਲੱਗ ਹੋ ਸਕਦੇ।
ਕਿਉਂ ਧੁਰ ਮਿਲਿਓ ਜੁਲਾਹੋ,
ਧੁਰ ਤੋਂ ਜਾਤ ਜੁਲਾਹਾ, ਮਹਾਰਾਜ ਕਹਿੰਦੇ ਮਤ ਕਾ ਧੀਰ, ਮਨ ਦੇ ਵਿੱਚ ਧੀਰ ਹੈ। ਕਬੀਰ ਕਹਿੰਦਾ ਮੈਂ ਵੀ ਇਸੇ ਤਰ੍ਹਾਂ ਹੀ ਹਿਰਦੇ ਵਿੱਚੋਂ ਉਸ ਪਰਮਾਤਮਾ ਨਾਲ ਇੱਕਮਿਕ ਹੋ ਗਿਆ ਹਾਂ।
ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ,
ਬਹੁਤ ਸਾਰੇ ਭਗਤ ਕਬੀਰ ਦਾ ਮਜ਼ਾਕ ਉਡਾਉਂਦੇ ਸਨ, ਕਹਿੰਦੇ ਹੇ ਪਰਮਾਤਮਾ ਦੇ ਬੰਦਿਓ, ਸਮਝ ਲਓ ਕਿ ਮੈਂ ਤੇ ਮਤ ਦਾ ਹੌਲਾ ਹਾਂ, ਮੇਰੇ ਵਿੱਚ ਥੋੜੀ ਮਤ ਹੈ।
ਜੋ ਤਨ ਕਾਂਸੀ ਤਜ ਹੇ ਕਬੀਰਾ,
ਕਹਿੰਦੇ ਮੇਰੀ ਇੱਕ ਗੱਲ ਦਾ ਜਵਾਬ ਦਿਓ, ਮੈਂ ਤੁਹਾਨੂੰ ਇੱਕ ਪ੍ਰਸ਼ਨ ਕਰਦਾ, ਮੈਂ ਤਾਂ ਮਤ ਦਾ ਹੌਲਾ ਹੈ, ਕਿਉਂਕਿ ਕਾਸ਼ੀ ਦੇ ਵਿੱਚ ਭਗਤ ਕਬੀਰ ਜੀ ਪ੍ਰਚਾਰ ਕਰ ਰਹੇ ਸਨ, ਪਰ ਕਹਿੰਦੇ ਜੇ ਇਸੇ ਤਰ੍ਹਾਂ ਹੀ ਇਹ ਸਰੀਰ ਕਾਸ਼ੀ ਦੇ ਵਿੱਚ ਤਜ ਦਿੱਤਾ ਜਾਵੇ।
ਰਮਈਆ ਕਹਾਂ ਨਿਹੋਰਾ,
ਫਿਰ ਕਹਿੰਦੇ ਭਾਈ ਪਰਮਾਤਮਾ ਦਾ ਚਮਤਕਾਰ ਕਾਹਦਾ ਹੈ, ਫਿਰ ਭਗਤੀ ਦੀ ਕਮਾਈ ਕਿਉਂ ਹੈ? ਤੁਸੀਂ ਕਹਿੰਦੇ ਨਾ ਜਿਹੜਾ ਕਾਸ਼ੀ ਵਿੱਚ ਮਰੇਗਾ ਉਹ ਮੁਕਤ ਹੋ ਜਾਏਗਾ, ਨਹੀਂ ਮਹਾਰਾਜ ਕਹਿ ਭਗਤ ਜੀ ਕਹਿੰਦੇ ਨੇ ਮਨੋ ਕਠੋਰ ਮਰਾ ਬਨਾਰਸ, ਨਰਕ ਨਾ ਬਚਿਆ ਜਾਈ। ਕਹਿੰਦੇ ਭਾਈ ਹਰ ਕਾ ਸੰਤ ਮਰੈ ਹੜੰਬਾ ਹੈ, ਸਗਲੀ ਸੈਣ ਤਰਾਈ। ਕਹਿੰਦੇ ਹਿਰਦੇ ਵਿੱਚ ਭਾਉ ਭਗਤੀ ਹੋਵੇ, ਜਿਹੜੀ ਧਰਤੀ ਨੂੰ ਤੁਸੀਂ ਸਰਾਪੀ ਹੋਈ ਕਿਹਾ ਹੈ ਨਾ, ਮੈਂ ਉੱਥੇ ਜਾ ਕੇ ਵਸਾਂਗਾ, ਰਮਈਆ ਕਹਾਂ ਨਿਹੋਰਾ, ਇਹ ਫਿਰ ਉਹਦੀ ਕਿਰਪਾ ਕਾਹਦੀ ਹੋਈ? ਜੇ ਮੈਂ ਕਾਸ਼ੀ ਵਿੱਚ ਹੀ ਮਰਿਆ, ਮੈਂ ਤੁਹਾਡੀ ਕਾਸ਼ੀ ਦੀ ਦਿੱਤੀ ਹੋਈ ਮੁਕਤੀ ਨਹੀਂ ਚਾਹੁੰਦਾ, ਮੈਂ ਤਾਂ ਭਾਉ ਭਗਤੀ ਦੀ ਕੀਤੀ ਹੋਈ ਪਰਮਾਤਮਾ ਦੀ ਕਿਰਪਾ ਦੁਆਰਾ ਉਸ ਮੁਕਤੀ ਨੂੰ ਚਾਹੁੰਦਾ ਹਾਂ।
ਰਹਾਓ
ਵਿਸਰਾਮ ਦੇ ਕੇ ਫਰਮਾਉਂਦੇ ਹਨ,
ਕਹਿਤ ਕਬੀਰ ਸੁਨੋ ਰੇ ਲੋਈ,
ਕਹਿਤ ਭਗਤ ਕਬੀਰ ਜੀ ਕਹਿੰਦੇ ਨੇ ਹੇ ਸਰਵਗ ਲੋਕੋ, ਭਗਤ ਕਬੀਰ ਜੀ ਦੀ ਘਰਵਾਲੀ ਦਾ ਨਾਮ ਵੀ ਲੋਈ ਸੀ, ਪਰ ਇੱਥੇ ਆਮ ਲੁਕਾਈ ਦਾ ਨਾਮ ਹੈ ਕਿ ਹੇ ਸਰਬ ਲੁਕਾਈ ਸਰਬ ਸੰਗਤ, ਇਸ ਗੱਲ ਨੂੰ ਸਮਝਣਾ ਕਰੋ। ਭਗਤ ਜੀ ਕਹਿੰਦੇ ਹਨ
ਭਰਮ ਨਾ ਭੁੱਲੋ ਕੋਈ,
ਇਸ ਭਰਮ ਵਿੱਚ ਨਾ ਰਹੋ ਕਿ ਜਿਹੜੇ ਕਾਸ਼ੀ ਵਿੱਚ ਮਰ ਗਏ ਉਹ ਅਸੀਂ ਮੁਕਤੀ ਪ੍ਰਾਪਤ ਕਰ ਲਵਾਂਗੇ, ਨਹੀਂ ਭਾਈ ਭਾਈ ਭਾਉ ਭਗਤੀ ਤੋਂ ਬਿਨਾਂ, ਪਰਮੇਸ਼ੁਰ ਦਾ ਨਾਮ ਜਪੇ ਤੋਂ ਬਿਨਾਂ, ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ।
ਕਿਆ ਕਾਂਸੀ ਕਿਆ ਊਖਰ ਮਗ ਹਰ,
ਭਾਈ ਜੇ ਭਗਤੀ ਕੀਤੀ ਨਹੀਂ ਜਾਂ ਭਗਤੀ ਕੀਤੀ ਹੈ ਨਿਬੇੜਾ ਇਸ ਤੇ ਹੋਣਾ ਹੈ, ਨਹੀਂ ਤਾਂ ਕਿਆ ਕਿਆਸੀ ਕਿਆ ਊਜਰ ਮਖਰ, ਜਿਹੜਾ ਗੰਗਾ ਤੋਂ ਪਰੇ ਦਾ ਇਲਾਕਾ ਸੀ ਨਾ, ਕਹਿੰਦੇ ਉਹਨੂੰ ਸਰਾਪ ਦੇ ਦਿੱਤਾ ਸੀ, ਕਲਰੀ ਧਰਤੀ ਸੀ, ਵੀ ਜਿਹੜਾ ਇੱਥੇ ਮਗਹਰ ਦੇ ਵਿੱਚ ਮਰੇਗਾ ਉਹ ਨਰਕ ਨੂੰ ਜਾਏਗਾ। ਭਗਤ ਜੀ ਨੇ ਇਸ ਪਖੰਡ ਦੀਆਂ ਧੱਜੀਆਂ ਉਡਾ ਦਿੱਤੀਆਂ, ਕਹਿੰਦਾ ਨਹੀਂ ਕਿਆ ਕਾਸ਼ੀ ਕਿਆ ਉਖਰ ਮਗਹਰ, ਕਹਿੰਦੇ ਭਾਵੇਂ ਉਹਨੂੰ ਮਗਹਰ ਦੀ ਧਰਤੀ ਕਹਿ ਲਓ, ਭਾਵਾਂ ਉਹਨੂੰ ਕਾਸ਼ੀ ਦੀ ਧਰਤੀ ਕਹਿ ਲਓ।
ਰਾਮ ਹਿਰਦੈ ਜੋ ਹੋਈ,
ਹਿਰਦੇ ਦੇ ਵਿੱਚ ਪਰਮਾਤਮਾ ਦਾ ਰਮਿਆ ਹੋਇਆ ਨਾਮ ਹੈ, ਉਸ ਰਾਮ ਨਾਲ ਇੱਕਮਿਕ ਹੋਏ ਆ, ਫਿਰ ਜ਼ਰੂਰ ਭਗਤੀ ਦੇ ਦੁਆਰਾ ਮੁਕਤੀ ਪ੍ਰਾਪਤ ਹੋ ਜਾਵੇਗੀ। ਸਤਿਗੁਰੂ ਪਾਤਸ਼ਾਹ ਜੀ ਇਹ ਕਿਰਪਾ ਕਰਨਗੇ, ਇਸ ਲਈ ਗੁਰੂ ਕੇ ਸਿੱਖੋ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਬਾਣੀ ਨਾਲ ਜੁੜੋ, ਮੂਲ ਮੰਤਰ ਨਾਲ ਜੁੜੋ, ਪੰਜਾਂ ਬਾਣੀਆਂ ਦੇ ਨਿਤਨੇਮੀ ਬਣੋ, ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਿਰਪਾ ਕਰਨਗੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਅਣਜਾਣ ਬੱਚਾ ਸੇਵਕ ਸਮਝ ਕੇ ਸਰਬੱਤ ਸੰਗਤਾਂ ਨੇ ਖਿਮਾ ਬਖਸ਼ਣੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਦਾਸ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਦਾ, ਸਮੁੱਚੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਦਾਸ ਨੂੰ ਨਿਮਾਣੇ ਨੂੰ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਅ ਬਖਸ਼ਿਸ਼ ਕੀਤਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਜੀ।
ਕਹਿਤ ਕਬੀਰ ਸੁਣੋ ਰੇ ਲੋਈ, ਪਰਮ ਨਾ ਭੁੱਲੋ ਕੋਈ, ਕਿਆ ਕਾਂਸੀ ਕਿਆ ਉਖਰ ਮਗਹਰ, ਰਾਮ ਹਿਰਦੈ ਜੋ ਹੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।